ਸਰਕਾਰ ਵੱਲੋਂ ਕੀਤੀ ਗਈ ਹੈ।
ਉਹੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਦੇ ਵੱਲੋਂ ਆਪਣਾ ਮੈਨੀਫੈਸਟੋ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਤੁਹਾਨੂੰ ਦੱਸਦੇ ਕਿ 70 ਵਿਧਾਨ ਸਭਾ ਸੀਟਾਂ ਦੇ ਲਈ 5 ਫਰਵਰੀ ਨੂੰ ਵੋਟਿੰਗ ਹੋਣੀ ਹੈ ਅਤੇ 8 ਫਰਵਰੀ ਨੂੰ ਚੋਣਾਂ ਦੇ ਨਤੀਜੇ ਆਉਣਗੇ। ਇਸ ਨੂੰ ਲੈ ਕੇ ਵੱਖ ਵੱਖ ਪਾਰਟੀ ਦੇ ਵੱਲੋਂ ਆਪਣੇ ਮੈਨੀਫੈਸਟੋ ਜਾਰੀ ਕਰਤੇ ਗਏ ਸਨ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਮੈਨੀਫੈਸਟੋ ਜਾਰੀ ਕਰ ਦਿੱਤਾ ਗਿਆ। ਤੁਹਾਨੂੰ ਦੱਸਦੇ ਕਿ ਰੋਜ਼ਗਾਰ ਦੀ ਗਰੰਟੀ ਵੀ ਹੈ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤੀ ਗਈ ਹੈ। ਮਹਿਲਾ ਸਨਮਾਨ ਯੋਜਨਾ ਹਰ ਇੱਕ ਮਹਿਲਾ ਨੂੰ 2100 ਰੁਪਏ ਜਿਹੜੇ ਦੇਣ ਦਾ ਵਾਅਦਾ ਕੀਤਾ ਗਿਆ। ਸੰਜੀਵਨੀ ਯੋਜਨਾ ਤਹਿਤ 60 ਸਾਲ ਤੋਂ ਉੱਪਰ ਦੇ ਬਜ਼ੁਰਗ ਲਈ ਮੁਫ਼ਤ ਇਲਾਜ ਹੋਵੇਗਾ ਅਤੇ ਪਾਣੀ ਦੇ ਬਿੱਲ ਮਾਫ਼ ਕਰ ਦਿੱਤੇ ਗਏ ਨੇ। ਜੋ ਬਿੱਲ ਭੇਜੇ ਗਏ ਹਨ ਉਨ੍ਹਾਂ ਦੀ ਅਦਾਇਗੀ ਕਰਨ ਦੀ ਲੋੜ ਨਹੀਂ ਹੈ, ਇਹ ਕੁਝ ਕਹਿਣਾ ਹੈ ਅਰਵਿੰਦ ਕੇਜਰੀਵਾਲ ਦਾ। ਹਰ ਘੰਟੇ ਹਰ ਘਰ ਦੇ ਵਿੱਚ 24 ਘੰਟੇ ਜਿਹੜਾ ਉਹ ਪਾਣੀ ਮਿਲਦਾ ਰਹੇਗਾ। ਯਮੁਨਾ ਨੂੰ ਸਾਫ਼ ਕਰਾਂਗੇ, ਸਾਡੇ ਕੋਲ ਫੰਡ ਦੀ ਪੂਰੀ ਯੋਜਨਾ ਹੈ। ਇਸ ਦੇ ਨਾਲ ਹੀ ਡਾਕਟਰ ਅੰਬੇਦਕਰ ਸਕਾਲਰਸ਼ਿਪ ਸਕੀਮ, ਵਿਦੇਸ਼ੀ ਯੂਨੀਵਰਸਿਟੀਆਂ ਚ ਦਲਿਤ ਬੱਚਿਆਂ ਦੇ ਦਾਖਲੇ ਦਾ ਸਾਰਾ ਖਰਚਾ ਉਹ ਦਿੱਲੀ ਸਰਕਾਰ ਕਰੇਗੀ। ਕਾਲਜ ਦੇ ਵਿਦਿਆਰਥੀਆਂ ਨੂੰ ਦਿੱਲੀ ਦੇ ਵਿੱਚ ਮੈਟਰੋ ਬੱਸ ਸਹੂਲਤ ਅਤੇ 50% ਦੀ ਛੂਟ ਵੀ ਦਿੱਤੀ ਜਾਵੇਗੀ। ਉੱਥੇ ਹੀ ਪੰਜਾਰੀ ਅਤੇ ਗਰੰਟੀਆਂ ਨੂੰ ਹਰ ਮਹੀਨੇ 18,000 ਰੁਪਏ ਦੇਣ ਦਾ ਵੀ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ। ਜਿੱਥੇ 20 ਸੀਵਰ ਬਲਾਕ ਹੈ ਉੱਥੇ ਉਸ ਨੂੰ 15 ਦਿਨਾਂ ਦਾ ਸਾਫ਼ ਕਰ ਦਿੱਤਾ ਜਾਵੇਗਾ ਅਤੇ 1.5 ਸਾਲ ਚ ਪੁਰਾਣਾ ਸੀਵਰ ਬਦਲ ਦਿੱਤਾ ਜਾਵੇਗਾ। ਆਟੋ ਟੈਕਸੀ ਈ ਰਿਕਸ਼ਾ ਚਾਲਕਾਂ ਦੀ ਧੀ ਦੇ ਵਿਆਹ ਲਈ 1 ਲੱਖ ਰੁਪਏ, ਬੱਚਿਆਂ ਨੂੰ ਮੁਫ਼ਤ ਕੋਚਿੰਗ ਅਤੇ ਬੀਮੇ ਦੇ ਲਾਭ ਦਿੱਤੇ ਜਾਣਗੇ। RWA ਨੂੰ ਪ੍ਰਾਈਵੇਟ ਸੁਰੱਖਿਆ ਗਾਰਡਾਂ ਨੂੰ ਨੌਕਰੀ ਉੱਤੇ ਰੱਖਣ ਲਈ ਵੀ ਪੈਸੇ ਦਿੱਤੇ ਜਾਣਗੇ। ਲੁਭਾਵਣੇ ਵਾਅਦੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਇੱਕ ਪ੍ਰੋਗਰਾਮ ਕਰਕੇ ਇਹ ਦਿੱਤੇ ਗਏ ਨੇ। ਅਰਵਿੰਦ ਕੇਜਰੀਵਾਲ, ਉਨ੍ਹਾਂ ਦੇ ਨਾਲ ਮਨੀਸ਼ ਸਿਸੋਦੀਆ ਅਤੇ ਸੌਰਵ ਭਾਰਦਵਾਜ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਉਹ ਨਜ਼ਰ ਆਏ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਚੌਥੀ ਵਾਰ ਜਿਹੜੇ ਨੇ ਉਹ ਅਰਵਿੰਦ ਕੇਜਰੀਵਾਲ ਸਰਕਾਰ ਬਣਾਉਣ ਦੇ ਵਿੱਚ ਸਫਲ ਹੁੰਦੇ ਨੇ ਜਾਂ ਨਹੀਂ। ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਗਏ ਇਹ ਜਿਹੜੇ ਵਾਅਦੇ ਨੇ ਉਹ ਰਜਾ ਪਾਣਗੇ ਜਾਂ ਨਹੀਂ, ਇਹ ਇੱਕ ਵੱਡਾ ਸਵਾਲ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਵਾਲ ਦਾ ਜਵਾਬ ਲੋਕ ਆਪਣੇ ਮਤ ਦਾ ਅਧਿਕਾਰ ਦੇ ਕੇ ਹੀ ਕਰਨਗੇ। ਸੋ ਦੋਸਤੋ, ਇਸ ਦੇਸ਼ ਅਤੇ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ, ਨਵੀਆਂ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਵਾਈ ਮੀਡੀਆ ਦੇ ਨਾਲ ਤੇ ਇੱਕ ਵਾਰ ਫਿਰ ਰੁਖ ਕਰਾਂਗੇ ਜੀਆ ਜੀ ਦਾ।
ਬਖਸ਼ੀ ਜੀ, ਥੈਂਕ ਯੂ ਸੋ ਮਚ, ਬਹੁਤ ਇੰਪੋਰਟੈਂਟ ਹੈ ਜਾਣਕਾਰੀ, ਖਬਰੇ ਬਿਲਕੁਲ ਜਾਣਨੇ ਕੋ ਮਿਲੇਗੀ ਦੋਸਤੋ। ਔਰ ਵੀ ਖਬਰੋ ਕਾ ਸਿਲਸਿਲਾ ਬਖਸ਼ੀ ਜੀ ਹਮਾਰੇ ਸਾਥ ਜੁੜੇ ਹੋਏ ਥੇ, ਬਹੁਤ ਇੰਪੋਰਟੈਂਟ ਨਿਊਜ਼ ਹੈਡਲਾਈਨਸ ਅਨਾਲਿਸਿਸ ਉਨ੍ਹਾਂ ਨੇ ਦੀ, ਲੇਕਿਨ ਖਬਰੋ ਕਾ ਸਿਲਸਿਲਾ ਬਿਲਕੁਲ ਜਾਰੀ ਰੱਖੇਂਗੇ। ਉਸੇ ਪਹਿਲੇ ਵਕਤ ਆ ਚੁੱਕਾ ਹੈ ਹਮਾਰੇ ਸਪੌਂਸਰਸ ਕੋ ਇੱਕ ਛੋਟਾ ਸਾ ਥੈਂਕ ਯੂ ਬੋਲਨੇ ਕਾ। ਬਾਤ ਕੀ ਜਾਏਗਾ ਬੋਲਟਨ ਨਿਸਾਨ ਕੀ, ਦਾ ਵਿੰਟਰ ਰੈਡੀ ਇਵੈਂਟ ਅਬ ਸ਼ੁਰੂ ਹੋ ਚੁੱਕਾ ਹੈ। 2024 ਨਿਸਾਨ ਮਾਡਲਸ ਪਰ ਫਾਈਨਾਂਸ ਰੇਟ 0.00% ਤੋਂ ਸ਼ੁਰੂ, ਯਾ ਰੋਗ, ਅਰਮਾਨਾ ਯਾ ਆਈਕੋਨਿਕ ਵੀ ਪਰ $5,000 ਤੱਕ ਕੀ ਸੇਵਿੰਗਸ। ਪਲਸ ਮੈਂਸ਼ਨ ਕੀਜੀਏ ਕਿ ਆਪਣੇ ਇਹ ਐਡ ਵਾਈ ਮੀਡੀਆ ਪਰ ਸੁਣਾ, ਔਰ 3 ਸਾਲ ਤੱਕ ਨੋ ਚਾਰਜ ਆਇਲ ਚੇਂਜਸ। ਜੀ ਹਾਂ, ਵਿਜ਼ਿਟ ਕੀਜੀਏ 71 ਫਿਲਸਵਰਥ ਰੋਡ ਬੋਲਟਨ, ਯਾ ਕਾਲ ਕੀਜੀਏ 9054570224, 9054570224 ਫਾਰ ਆਲ ਯੋਰ ਗਰੋਸਰੀ ਨੀਡਸ। ਵਿਜ਼ਿਟ ਕੀਜੀਏ ਇੰਡੀਆ ਸੇਫ ਗਰੋਸਰੀ ਸਟੋਰ, ਬੈਵਸਰ ਰੇ ਲੋਸਨ ਇੰਟਰਸੈਕਸ਼ਨ ਪਰ, ਇੰਡੀਆ ਸੇਫ ਰੈਸਟੋਰੈਂਟ ਵੀ ਵਿਜ਼ਿਟ ਕਰ ਸਕਤੇ ਹੈ। ਐਕਸਕੁਜ਼ਿਟ ਟੇਸਟ ਆਫ ਇੰਡੀਅਨ ਕੁਜ਼ੀਨ ਕੇ ਲਈ 3 ਰੈਸਟੋਰੈਂਟ ਅਵੇਲੇਬਲ ਹੈ ਆਫ ਇੰਡੀਆ ਸੇਫ ਬ੍ਰਾਂਚਨ ਮੇ, ਬੈਵਸਰ ਰੇ ਲੋਸਨ ਇੰਟਰਸੈਕਸ਼ਨ, ਮਾਰਕਮ ਮੇ, ਡੈਨਿਸਨ ਸਟ੍ਰੀਟ ਔਰ ਵਿਕਟੋਰੀਆ ਪਾਰਕ, ਔਰ ਮਿਸਿਸਾਗਾ ਮੇ ਅਰਜੈਂਟੀਆ ਰੋਡ ਔਰ ਵਿੰਸਟਨ ਚਰਚਿਲ ਪਰ, ਦੈਟ ਇਜ ਇੰਡੀਆ ਸੇਫ ਰੈਸਟੋਰੈਂਟ। ਵੀ ਬਾਕੀ ਜਾਏ YMCA ਕੀ ਕੁਆਲਿਟੀ ਚਾਈਲਡ ਕੇਅਰ, ਅਬ ਆਪਕੇ ਰਾਈਟ ਕੁਡ ਬੀ ਰਾਈਟ ਅਰਾਊਂਡ ਯੋਰ ਕਾਰਨਰ। YMCA ਕੇ ਲਾਇਸੈਂਸਡ ਹੋਮ ਚਾਈਲਡ ਕੇਅਰ ਆਫਰ ਕਰਤੇ ਹੈ, ਲਵਿੰਗ ਔਰ ਕੇਅਰਿੰਗ ਹੋਮਸ ਆਪਕੀ ਕਮਿਊਨਿਟੀ ਮੇ। ਵਿਜ਼ਿਟ ਕੀਜੀਏ ymcagta.org/homecare, ਦੈਟ ਇਜ਼ ymcagta.org/homecare, ਔਰ ਇਨਕੁਆਇਰ ਕੀਜੀਏ ਆਜ ਹੀ। ਸਪੌਟਸ ਅਵੇਲੇਬਲ ਹੈ ਪੀਲ ਔਰ ਡੂਰਮ ਰੀਜਨਸ ਮੇ। ਵਹੀਂ ਪਰ GTA ਕੇ ਹੋਮ ਬਾਇਰ ਤੇ ਸੈਲਰਸ, ਅਗਰ ਆਪ ਘਰ ਖਰੀਦਣਾ ਚਾਹਤੇ ਹੋ ਯਾ ਆਪਣਾ ਪੁਰਾਣਾ ਘਰ ਵੇਚਣਾ ਚਾਹਤੇ ਹੋ, ਰੀਮੈਕਸ ਐਕਸਲੈਂਸ ਦੇ ਨਵਦੀਪ ਬੱਗਾ ਜੀ ਆਪਕੇ ਲਈ ਬਿਲਕੁਲ ਰੈਡੀ ਹੈ। ਨਵਦੀਪ ਬੱਗਾ ਜੀ ਕੀ ਐਕਸਪਰਟੀਜ਼ ਰੀਕੰਸਟਰਕਸ਼ਨ, ਰੀਸੇਲ ਔਰ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਮੇ ਹੈ। कई साल से जीटीए कम्युनिटी को सर्व करते आ रहे हैं, आपको हर स्टेप पे गाइडेंस मिलेगी, चाहे लिस्टिंग, स्टेजिंग, घर की चाबी तक। नवदीप जी आपके लिए बिल्कुल हर कदम पर रेडी हैं, तो आज ही कॉल कीजिए रीमैक्स एक्सलेंस के नवदीप बग्गा जी को एट द नंबर 6477034958, 6477034958। आपके ड्रीम होम बस एक कॉल दूर है, नवदीप बग्गा फ्रॉम री एक्सलेंस जीटीए दे हर कोने विच तुहाडे ड्रीम होम दा एड्रेस। वहीं पर बात की जाए बैटल डोर की, तो आप बैडमिंटन खेलने का मन हो तो आए बैटल डोर के संग प्रोफेशनल या रिक्रिएशनल बैटल डोर करें सफोदन। क्या आपको बैडमिंटन ट्रेनिंग चाहिए या सिर्फ फन के लिए खेलना चाहते हैं, कम टू बैटल डोर। स्पेशल ऑफर सिर्फ आपके लिए, 6 बजे से पहले एंजॉय जस्ट फॉर $25 पर आर, वीकेंड्स पर सिर्फ $25 पर आर, 2 घंटे के बाद तीसरा घंटा सिर्फ $10 पर आर के रेट पर। वही रात के 10 बजे के बाद सिर्फ $20। बिगिनर लेसन्स अवेलेबल हैं एट $100 पर मंथ। प्रो शॉप पे आपको जेन्युइन बैडमिंटन रैकेट, शटल, शूज और स्ट्रिंगिंग सर्विसेज भी मिलेंगे। सुबह के 6 बजे से रात के 12 बजे तक बिल्कुल खुले हैं। वहीं पर एड्रेस है 141 ट्रेड वैली वॉन हाईवे 50 पर। कॉल कीजिए 6474284039, 6474284039। वी लव बैडमिंटन एंड सो विल यू, कम एंड प्ले एट बैटलडोर। मिकासा बाय द बेडरूम बुटीक, लंदन की सबसे स्टाइलिश शॉपिंग डेस्टिनेशन। Mattress, bedsets, sofa, dining tables, our home decor, it's all under one roof. Enjoy up to 60% off this holiday season. Plus, free delivery in London. Ji haan, visit KJ 217 Cake Street, London. Ya call KJ 5194336999. That is 5194336999. Agar aap usi ke saath want legal, wagons legal, Satsriya Kal Punjabi business owner, CVOR ticket, WSIB claim, trucking laws, ya landlord tenant dispute. Sari legal problems ka ek solution, call KJ Sriram Ragan 416-473-6472। अगर आप भी वाई मीडिया प्लेटफॉर्म पर एडवर्टाइज करना चाहते हैं तो कॉल कर सकते हैं या टेक्स्ट भी कर सकते हैं। नंबर टू कॉल इज 416-475-5000। जी हाँ, उसी के साथ बातों का सिलसिला बिल्कुल जारी रखेंगे। आपको बता दूं वाई मीडिया आपको अवेलेबल है 7 डिफरेंट प्लेटफॉर्म्स पर। जी हाँ, अगर आप घर पर है तो चैनल वाई या वाई प्लस बिल्कुल देख सकते हैं। वहीं पर अगर आप रेडियो सुनना चाहते हैं तो बिल्कुल कॉल भी कर सकते हैं ऑन द नंबर 6473665000। That is 6473665000। वहीं पर न्यूज़पेपर मिड वीक आपको बिल्कुल मिलता है हर ट्यूसडे को, वीकली अपडेट्स के लिए आप पढ़ सकते हैं। वहीं पर बात की जाए अगर हमारे सोशल मीडिया प्लेटफॉर्म की, तो यूट्यूब पर चैनल Y247, चैनल वाई मीडिया लाइव, वाई मीडिया बिग शॉट आपको बिल्कुल मिलेगा फॉर ऑल द इम्पोर्टेंट स्पोर्ट्स अपडेट्स। जी हाँ, उसी के साथ एक्स यानी ट्विटर पर वाई मीडिया अंडरस्कोर ग्रुप के नाम से हम बिल्कुल मौजूद है। वहीं टिकटॉक पर वाई मीडिया अंडरस्कोर ग्रुप के नाम से ही हम फिर मौजूद है। दोस्तों, फेसबुक की बात की जाए तो वाई मीडिया लाइव के नाम से हम फेसबुक पर बिल्कुल प्रेजेंट है। इंस्टाग्राम की अगर बात की जाए तो वाई मीडिया डॉट ग्रुप के नाम से हम बिल्कुल प्रेजेंट है। वहीं एंटरटेनमेंट का इंस्टाग्राम पेज हमारा बिल्कुल अवेलेबल है वाई मीडिया एंटरटेनमेंट के नाम से। स्पोर्ट्स की ताजा जानकारी के लिए फॉलो कर सकते हैं वाई मीडिया बिग शॉट को। जी हाँ, वेबसाइट की बात की जाए तो वाई मीडिया प्लस डॉट कॉम, southasiandaily.com हमारी सारी वेबसाइट अवेलेबल है। वहाँ पे आप हमारे सारे प्लेटफॉर्म्स को इजीली एक्सेस कर सकते हैं। साथ ही मैं आप लोगों को बिल्कुल बता दूं वाई मीडिया टीवी ऐप के बारे में, बिल्कुल डाउनलोड कीजिए सारे जो हमारे प्लेटफॉर्म्स हैं, इजीली आप वाई मीडिया टीवी ऐप के थ्रू एक्सेस कर पाएंगे, चाहे वो चैनल वाई हो, वाई प्लस हो, रेडियो वाई हो या फिर हो southasiandaily.com। जी हाँ, उसी के साथ आज दिन जो है 27 जनवरी का है, मंडे का दिन है, 9:08 समय हो चुका है। बहुत सारी इंपॉर्टेंट अपडेट्स हेडलाइंस आप लोगों के लिए लेकर आए हैं, जल्दी हेडलाइंस तो पार्ट वन भी आप लोगों के लिए पेश करेंगे और भी बहुत सारी इंपॉर्टेंट अपडेट्स एनालिसिस आप लोगों के लिए लेकर आए हैं। हमारे साथ जुड़ने वाले हैं वाई मीडिया के ग्रुप एडिटर युद्धवीर जसवाल जी भी, उससे पहले हम करेंगे थॉट ऑफ द डे जरूर, एक छोटा सा स्पिरिचुअल सेगमेंट होता है दोस्तों, थोड़ी मन की शांति के लिए, पीस ऑफ माइंड के लिए और दिन को एक पॉजिटिव शुरुआत देने के लिए हम बिल्कुल ये करते हैं। उसके बाद आप लोगों के हेडलाइंस के पार्ट वन पार्ट टू भी प्रेजेंट करते हैं, गाना भी हम जरूर चलाते हैं, एक रंगीन पेशकश आप लोगों के लिए होती है। साथ ही मैं हम शो के एंड में 12 से 1 बजे तक बिल्कुल लाइव आप लोगों को रिपोर्ट करते हैं सारी एंटरटेनमेंट की दुनिया की खबरें बिल्कुल। उसी के साथ अगर आप रेडियो पर मुझे सुनना चाहते हैं 2 से 5 बजे तक मैं जी आप बिल्कुल लाइव होती हूँ दोस्तों, तो रेडियो वाई पर भी आप बिल्कुल ट्यून इन कर सकते हैं 2 से 5 बजे तक। फिलहाल अभी आप सुन रहे हैं रेडियो वाइस साउथ एशियन पल्स प्राइम टाइम, बिल्कुल लाइव है हम लोग सुबह के 8 बजे से लेकर दोपहर के 2 बजे तक बिल्कुल। साथ ही में अगर बात की जाए आज के थॉट ऑफ द डे की, तो दोस्तों आज एक गीता का श्लोक उठाया है आप लोगों के लिए एज अ थॉट ऑफ द डे। बहुत सारे जो है रिलीजियस मीनिंग कुछ लोगों के लिए शायद इसका हो, कुछ लोगों के लिए शायद ये सिर्फ एक स्पिरिचुअल मीनिंग की चीज हो, कुछ लोगों के लिए शायद ये एक सिर्फ थॉट हो जो उनको एक पॉजिटिव माइंडसेट में आने में हेल्प करें, तो उसके बारे में बिल्कुल बातें करेंगे। आज का थॉट ऑफ द डे अगर उसकी बात की जाए तो बहुत ही खूब हमें थॉट ऑफ द डे देखने को मिल रहा है। गीता का श्लोक है जिसके अंदर कहा जा रहा है द वन हु सीज एक्शन इन द वन हु सीज इन एक्शन इन एक्शन एंड एक्शन इन इन एक्शन इज इंटेलिजेंट अमंग मैन। तो जी हाँ, बहुत ही खूब थॉट है इसके बारे में, आपको स्पिरिचुअल थॉट ऑफ द डे सेगमेंट है, तो बहुत ही गहरी और जीवन बदल देने वाली बात पर हम दोस्तों चर्चा कर रहे हैं। आज का विचार जो है भगवद गीता के 4वें अध्याय के 8वें श्लोक से लिया गया है। तो इसका अर्थ जो है ये वो है कि जो व्यक्ति कर्मों में अकर्म और अकर्म में कर्म देखता है वो मनुष्य में बुद्धिमान माना जाता है, वो योगयुक्त और संपूर्ण कर्मों का करता है। जो है ये थॉट ऑफ द डे आज हमारा हमें देखने को मिल रहा है। श्लोक का अर्थ जो है बहुत गहरा है, इसे हमें ये सीखते हैं कि सच्ची बुद्धि का मतलब सिर्फ बाहर से दिखने वाले कर्मों का नहीं है, बल्कि उनके पीछे की भावना और उद्देश्य को समझना है। कि हम कोई एक्शन कर रहे हैं तो सिर्फ उस एक्शन एक अच्छा काम कर रहे हैं, हम चैरिटी कर रहे हैं, अगर सिर्फ लोगों को दिखाने की हमारी इंटेंशन है तो शायद वो एक इतना पॉजिटिव एक्शन ना हो दोस्तों, बल्कि एक बिना किसी छल कपट को मन में लिए अगर हम कृतव करते हैं तो वो जो होता है वो ज्यादा इम्पोर्टेंट एक्शन, एक पॉजिटिव एक्शन हमारे लिए देखने को मिलता है। अगर हम किसी को ब्लेसिंग्स भी दे रहे हैं ना मन में सोचकर, तो शायद बाहर के लोगों को हम कुछ एक्शन करते ना दिखाई दे, लेकिन वो एक इनएक्शन भी अपने अंदर एक बहुत बड़ा एक्शन हमें देखने को मिल रहा है। वही बात की जाए एक बहुत गहरा अर्थ इस श्लोक का हमें देखने को मिल रहा है। यह हमें सिखाता है कि सच्ची बुद्धि का मतलब बाहर से दिखने वालों का कर्म नहीं, बल्कि उनके पीछे की भावना उद्देश्य होता है। तो इस विचार को और गहराई से अगर हम समझें तो कर्म का मतलब वो कर्म है जो हम रोज करते हैं, जैसे कि पढ़ना या किसी की मदद करना या ये सिंपल एक्शन जो होते हैं हमारे, वो हो गए कर्म। और वहीं अकर्म हुआ कि वो स्थिति जहाँ कर्म नहीं कर रहे हैं लेकिन फिर भी कुछ ना कुछ हम जरूर कर रहे होते हैं, ध्यान करना, शांति से बैठना, मेडिटेशन, माइंडफुलनेस, ये के रूप में हम इन्हें कह सकते हैं। वही बात की जाए विकर्म की, वो कर्म है जो गलत है या जिनसे किसी का नुकसान होता है या हमारा हमारी आत्मा का नुकसान होता है। तो श्लोक का मतलब है कि ज्ञानी व्यक्तियों के बीच में अंतर जानता है, उसके अंतर को होता है, वो जानता है कि कभी कभी कर्म करते करते भी हम अकर्म कर देते हैं, कि ऐसी स्थिति में हम हो सकते हैं और कभी कभी बिना कुछ हमारे कर्म जो है वो होते रहते हैं। तो इस श्लोक का मतलब हमें देखने को मिला है, कहानी के रूप में आपको बिल्कुल समझा सकती हूँ कि एक बार अंत जो है अपने शिष्यों के साथ जंगल से गुजर रहे थे, तो उसने देखा कि एक छोटी सी चिड़िया अपने घोंसले से गिर गई, तो संत ने अंत उसे उठा लिया, वापस घोंसले में रख दिया। तो शिष्य ने पूछा कि गुरु जी आपने कहा था कि हमें प्रकृति काम में दखल नहीं देनी चाहिए, फिर आपने ये क्यों किया? तो संत ने मुस्कुराते हुए कहा कि बेटा कभी कभी कुछ न करना ही सबसे बड़ा कर्म होता है और कभी कभी कुछ करने करते करते ही अकर्म हो जाता है, तो मैंने जो किया मेरा अकर्म था क्योंकि मैं सिर्फ अपने स्वभाव से प्रेरित होकर काम कर रहा था बिना किसी फल की इच्छा किए। इससे इस कहानी से दोस्तों हम ये सीखते हैं कि कर्म का असल अर्थ सिर्फ कुछ करना नहीं बल्कि उस कर्म के पीछे की भावना को समझना, ये बहुत ज्यादा हमारे लिए कहीं ना कहीं जरूरी हो जाता है। तो ये सोच सिर्फ हिंदुइज्म तक सीमित नहीं है, इस्लाम में भी हमें कुरान में भी हमें कहा जाता है कि अल्लाह के लिए काम करो, उसके नतीजे की चिंता मत करो। सिखिज्म में भी ये है, क्रिश्चियनिटी में भी काफी जगह ऐसी सिमिलर फिलोसफीज हमें देखने को मिलती है। अगर हम सिंपली अपनी लाइफ में भी इसको बिना किसी रिलीजियस एसोसिएशन के इम्प्लीमेंट करना चाहें तो बिल्कुल कर सकते हैं दोस्तों, कि एक पॉजिटिव आउटकम इंटरनली होना बहुत जरूरी है। सिर्फ हमारे एक्सटर्नल एक्शंस में, बाहरी जो हमारे एक्शंस हैं कर्म है उनमें वो चीज ना रिफ्लेक्ट हो। तो सभी सीखों का सार ये है कि हम अपने कर्मों के पीछे की भावना पर ध्यान दें, ना कि सिर्फ बाहरी दिखावे पर। तो इस विचार को बेहतर समझने के लिए एक वीडियो जरूर आप लोगों को दिखा सकती हूँ। सदगुरु जी की ये वीडियो है, बहुत ही खूब उन्होंने अच्छे से एक थॉट हमें एक्सप्लेन किया है, वो हमें देखने को मिल रहा है। तो बिल्कुल बहुत ही जल्द आप लोगों के लिए स्क्रीन पर वो जरूर प्ले करेंगे दोस्तों जी।
किया है आप यहां बैठे हुए, आपको लगता है कि कर्म मतलब बंधन, कर्म मतलब आपका चुनाव, क्योंकि कर्म मतलब वो जो आप करते हैं, ये मैंने किया है। आप यहां बैठे हुए हैं तो बैठने का शारीरिक काम हो रहा है, मानसिक काम हो रहा है, भावनात्मक काम है और ऊर्जाओं का काम है। ये मर्जी से हो रहा है या मजबूरी से, ये आपकी चॉइस है। अगर आप सचेत होकर काम करते हैं तो आप चीजों को अपनी चॉइस से करेंगे। अगर मजबूरियों में बंधकर करते हैं तो लगेगा जैसे कोई और आपसे करवा रहा है। आज सुबह जब से आप उठे हैं तब से इस पल तक ऐसे कितने पल हुए हैं जिनमें आपने इन चार आयामों में सचेत होकर काम किया है। ज्यादा से ज्यादा शरीर को चलाने के बारे में थोड़ी जागरूकता रही होगी, बाकी सब कुछ ऐसे ही चल रहा है। तो जब आप इतनी सारी चीजें बेहोशी में कर रहे हैं तो जो कुछ भी आपके साथ होता है वो लगता है कि कोई और आपके साथ कर रहा है। आध्यात्मिक प्रक्रिया को हमेशा जागृति के रूप में देखा जाता है, क्योंकि आप इस तरह से जागरूक हो जाते हैं कि जो भी आपके साथ हो रहा है उसके बारे में आप पूरी तरह से सचेत हैं। अगर आप सचेत हैं तो आप किस तरह के काम करेंगे, वो काम करेंगे जो आपके लिए काम करें या आपके खिलाफ।
जी दोस्तों, ये तो ये सतगुरु जी ने हमें इस वीडियो में हमने देखा कि कितने अच्छे से इस चीज को समझाया, हमें एक्सप्लेन किया। तो यही दोस्तों, अगर मेरी नहीं तो शायद किसी की बात किसी न किसी से, अगर एक इंसान से भी रेजोनेट हो रही है तो मैं मानूंगी कि जो कर्म है मेरा वो सफल हो गया। तो इस वीडियो में सतगुरु जी हमें बता रहे हैं कि अपने रोज के जीवन में सिद्धांत को हम कैसे लागू कर सकते हैं। तो दोस्तों, आज के इस विचार में आपको जीवन में उतारने की कोशिश करें। याद रखें कि असली कर्म वो नहीं जो दुनिया देखती है, बल्कि वो है जो आपके अंदर से, अंतरात्मा से आता है, जो आपकी आत्मा को शांति देता है। तो एक छोटी सी एक्सरसाइज यही कहना चाहूंगी कि आज के दिन मैं भी करूंगी, आप भी कीजिएगा, कि कर्म करते वक्त एक पल के लिए रुकिए और सोचिए कि मैं ये काम क्यों कर रहा हूं या क्यों कर रही हूं, क्या ये मेरा कर्म है या अकर्म है या विकर्म है। तो इन तीनों के बीच में फर्क देखकर आप बिल्कुल हर चीज के पीछे एक इंटेंशन के साथ अगर हम एक्शंस लेंगे तो इस तरह आपके कुछ कर्मों के प्रति ज्यादा जागरूक अपने कर्मों के प्रति हम हो सकते हैं। तो मैं जिया हूं वाई मीडिया की तरफ से आपको याद दिलाना चाहूंगी कि हर दिन आपको एक नए और बेहतर पर्सपेक्टिव से देखने की कोशिश आप जरूर करें, क्योंकि जब हम अपने कर्मों को सही दृष्टि, सही नजर से देखते हैं तो हम एक सच्ची शांति का मतलब अपने आनंद जो है सच्चा वो बिल्कुल पा सकते हैं। तो इसी के साथ दोस्तों, बातों का हेडलाइंस का सिलसिला बिल्कुल जारी रखेंगे। अरविंद जी भी जल्द ही हमारे साथ बिल्कुल लाइव रिपोर्ट्स, इम्पोर्टेंट हेडलाइंस, बातें लेकर जुड़ चुके हैं, तो उनसे भी बातों का सिलसिला बिल्कुल जारी रखेंगे दोस्तों। उसी के साथ मैं हूं जी, आप देख रहे हैं रेडियो, आप सुन रहे हैं रेडियो वाई, देख रहे हैं चैनल वाई। जी हाँ, उसी के साथ अरविंद जी हमारे साथ जुड़ चुके हैं। जी अरविंद जी, कैसे हैं आप?
थैंक यू सो मच जी। जरा अगर देखा जाए कि स्टार्टिंग फ्रॉम दिस मंथ, अगर देखा जाए नेक्स्ट मंथ तो स्टार्टिंग हो रही है, तो इलेक्शन सिंड्रोम अगर देखा जाए, फेडरल इलेक्शन कैनेडा दी, अंटारियो दी इलेक्शन, अनवांटेड अनडेटेड ते टाइम तो पहला की कहंदे ने प्री मैच्योर जड़ी हैगी इलेक्शन सुनो अंटारियो विटनेस करेगा। लगभग 178 मिलियन तो लैके 200 मिलियन का खर्चा एडिशनल जरा एक्सचैकर लगेगा। जड़े अगर देखा जाए साढ़े अज यही जो क्वेश्चन होगा कि केड़े-केड़े कारण है, केड़े-केड़े मेन इशूज है, कारण नहीं कह सकते, उन कारण तो पोलिटिकली कारण है कि अपनी अपनी सीटा अपन अपन तुम ला के चलो अपन अपन जगह पोस्टा ਨੂੰ ਕਾਇਮ ਰੱਖਣ ਵਾਸਤੇ ਐਡੀਸ਼ਨਲ ਜਿਹੜਾ ਟਾਈਮ ਲੈਣ ਵਾਸਤੇ ਇਹਨੂੰ ਇਲੈਕਸ਼ਨ ਨੂੰ ਕਰਵਾ ਜਾ ਰਿਹਾ ਹੈਗਾ। ਇੱਕ ਪਾਸੇ ਤੁਹਾਡੇ ਸਾਹਮਣੇ ਓਪੋਜੀਸ਼ਨ ਬਿਲਕੁਲ ਤਿਆਰ ਨਹੀਂ ਹੈਗੀ, ਇਟਸ ਨਾਟ ਗੁੱਡ ਫਾਰ ਡੈਮੋਕਰੇਸੀ ਬਟ ਇਟਸ ਗੁੱਡ ਫਾਰ ਏ ਓਪੋਨੈਂਟ, ਓਪੋਨੈਂਟ ਜਿਹਨੇ ਕਾਮਯਾਬ ਹੋਣਾ ਜਿਹਨੇ ਇਲੈਕਸ਼ਨ ਦੇ ਵਿੱਚ ਅੱਗੇ ਕਾਮਯਾਬ ਹੋਣਾ ਉਹਦੇ ਵਾਸਤੇ ਬਹੁਤ ਫੇਵਰੇਬਲ ਐਟਮੋਸਫੀਅਰ ਹੈਗਾ ਕਿ ਇਲੈਕਸ਼ਨ ਕਰਵਾ ਲਓ, ਪਰ ਬਟ ਇਟਸ ਨਾਟ ਗੁੱਡ ਫਾਰ ਡੈਮੋਕਰੇਸੀ ਅਗਰ ਤੁਹਾਡਾ ਅਨਪ੍ਰਪੇਅਰਡ ਓਪੋਜੀਸ਼ਨ ਹੋਵੇ। ਇਹ ਉਸੇ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਕਿ ਤੁਹਾਡੇ ਯੁੱਧ ਦੇ ਵਿੱਚ ਤੁਹਾਡਾ ਤੁਸੀਂ ਇੱਕ ਨਿਹੱਤੇ ਉੱਤੇ ਹਥਿਆਰ ਕਰਨਾ ਹੈਗਾ, ਉਹਦੇ ਤੇ ਵਾਰ ਕਰਨਾ ਹੈਗਾ। ਉਸੇ ਤਰ੍ਹਾਂ ਇਲੈਕਸ਼ਨ ਦਾ ਵੀ ਸਿੰਡਰੋਮ ਅਗਰ ਦੇਖਿਆ ਜਾਵੇ ਪਾਇਆ ਜਾ ਰਿਹਾ ਹੈਗਾ, ਕਿਹੜੇ ਕਿਹੜੇ ਇਸ਼ੂਸ, ਕਿਉਂਕਿ ਇਸ਼ੂਸ ਇਲੈਕਸ਼ਨਸ ਦੇ ਵਿੱਚ ਰਹਿੰਦੇ ਹੈਗੇ। ਕੋਈ ਵੀ ਇਲੈਕਸ਼ਨ ਜਾਂ ਪ੍ਰੀਮੈਚਿਓਰ ਹੋਵੇ ਜਾਂ ਟਾਈਮ ਦੇ ਅਕੋਰਡਿੰਗ ਹੋਵੇ ਜਾਂ ਥੋਪੀ ਜਾਵੇ ਜਾਂ ਇੱਕ ਜ਼ਰੂਰਤ ਬਣ ਜਾਵੇ ਕਿਸੇ ਵੀ ਕੰਟਰੀ ਦੀ ਕਿ ਇਲੈਕਸ਼ਨ ਨੂੰ ਕਰਵਾਉਣੀ ਹੈਗੀ ਹੈ, ਕੋਈ ਨਾ ਕੋਈ ਇਸ਼ੂਸ ਜ਼ਰੂਰ ਹੁੰਦੇ ਹੈਗੇ। ਹੁਣ ਮੇਨ ਜਿਹੜੇ ਇਸ਼ੂਸ ਅੰਟਾਰੀਓ ਦੇ ਮੇਨ ਇਸ਼ੂਸ ਅਗਰ ਦੇਖਿਆ ਜਾਵੇ ਤਾਂ ਹਾਈ ਕੋਸਟ ਆਫ ਲਿਵਿੰਗ ਸਭ ਤੋਂ ਵੱਡਾ ਇਸ਼ੂ ਹੈਗਾ। ਡਲਫੋਰਡ ਸਾਹਿਬ ਦੇ ਅਕੋਰਡਿੰਗ ਕਈ ਜਿਹੜੇ ਪੀਸੀ ਪਾਰਟੀ ਦੇ ਸਪੋਰਟਰ ਹੈਗੇ ਆ ਉਹ ਕਹਿੰਦੇ ਆ ਕਿ ਸਭ ਤੋਂ ਵੱਡਾ ਇਸ਼ੂ ਅਗਰ ਇਸ ਟਾਈਮ ਹੈਗਾ। ਸਾਡੇ ਨਾਲ ਡਾਕਟਰ ਬਰਾੜ ਸੀ ਸੈਟਰਡੇ ਨੂੰ ਸ਼ੋਅ ਦੇ, ਫਰਾਈਡੇ ਨੂੰ ਸ਼ੋਅ ਦੇ ਵਿੱਚ ਉਹਨਾਂ ਨੇ ਇਹੀ ਅੰਟਾਰੀਓ ਦੀ ਅਸੀਂ ਇਲੈਕਸ਼ਨ ਦੀ ਡਿਸਕਸ਼ਨ ਕਰ ਰਹੇ ਸੀ ਇੱਥੇ ਹੀ ਬੈਠੇ, ਤੇ ਉਹਨਾਂ ਨੇ ਜ਼ਰੂਰ ਕਿਹਾ ਸੀ ਕਿ ਸਭ ਤੋਂ ਵੱਡਾ ਇਸ਼ੂ ਅੱਜ ਦੇ ਮੱਦੇਨਜ਼ਰ ਰੱਖਦੇ ਹੋਏ ਟੈਰਿਫ ਹੈਗੇ ਆ। ਇਟਸ ਮਤਲਬ ਬਹੁਤ ਬਹੁਤ ਸੀਰੀਅਸ ਇਸ਼ੂ ਹੈਗਾ ਟੈਰਿਫ, ਜੋ ਡਕਫੋਰਡ ਸਾਹਿਬ ਕਹਿ ਰਹੇ ਕਿ ਮੈਨੂੰ ਇੱਕ ਪੂਰੀ ਮੈਂਡੇਟ ਚਾਹੀਦੀ ਹੈ ਸਟਰੋਂਗ ਫਾਈਟ ਪੁੱਟ ਕਰਨ ਵਾਸਤੇ। ਅੰਟਾਰੀਓ ਇਜ਼ ਵਨ ਆਫ ਦਾ ਲਾਰਜੈਸਟ ਜਿਹੜੀ ਹੈਗੀ ਲਾਰਜੈਸਟ ਪ੍ਰੋਵਿੰਸ ਜਿਹੜੀ ਹੈਗੀ ਹੈ ਕੈਨੇਡਾ ਦੀ। ਉਹਨਾਂ ਨੇ ਕਿਹਾ ਕਿ ਜਿਹੜੇ ਹਾਈ ਕੋਸਟ ਆਫ ਜਿਹੜੀ ਹੈਗੀ ਹੈ ਸਭ ਤੋਂ ਵੱਡਾ ਜਿਹੜਾ ਮੇਨ ਕਾਰਨ ਆ ਤੁਸੀਂ ਅਗਰ ਦੇਖਿਆ ਜਾਵੇ। ਲਗਭਗ ਹੁਣ 25% ਦੇ ਟੈਰਿਫਸ ਲੱਗਣੇ ਹੈਗੇ ਆ। ਮੇਰਾ ਇਹੋ ਕੁਸ਼ਚਨ ਹੋਊਗਾ, ਈਵਨ ਤੁਸੀਂ ਕਾਲਸ ਵੀ ਕਰ ਸਕਦੇ ਹੈਗੇ ਹੋ, ਕਿਆ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੁਣ ਜਿਹੜੀਆਂ ਹੁਣ ਚੱਲੇਗੀਆਂ, ਕਈਆਂ ਦਾ ਵਿਜ਼ਨਰੀ ਡਾਕੂਮੈਂਟਸ ਆਉਣਗੇ, ਕਈਆਂ ਦੇ ਵਾਅਦੇ ਹੋਣਗੇ ਸਰਕਾਰਾਂ ਦੇ, ਤੇ ਉਹਦੇ ਵਿੱਚ ਮਿਡਲ ਕਲਾਸ ਨੂੰ ਕਿਸ ਤਰ੍ਹਾਂ ਅਟਰੈਕਟ ਕੀਤਾ ਜਾ ਸਕਦਾ। ਸੇਮ ਸਿਸਟਮ ਆਲ ਓਵਰ ਵਰਲਡ ਦੇ ਵਿੱਚ ਇੱਕ ਹੁਣ ਟੈਸਟ ਐਂਡ ਟਰਾਇਰ ਸਿਸਟਮ ਹੋ ਚੁੱਕਿਆ ਪਿਛਲੇ 4-5 ਸਾਲ ਦੇ ਵਿੱਚੋਂ। ਫਰੀਬੀਜ਼ ਟੂ ਮਿਡਲ ਕਲਾਸ ਕੀ ਇੱਕ ਉਸ ਤਰ੍ਹਾਂ ਦਾ ਜਿਹੜਾ ਵਾਅਦਾ ਕੀਤਾ ਜਾਵੇ ਜਿਸ ਤਰ੍ਹਾਂ ਮਿਡਲ ਕਲਾਸ ਅਟਰੈਕਟ ਹੋ ਜਾਵੇ, ਤਾਂ ਉਹ ਤੋਂ 10-15% ਕੈਨੇਡਾ ਦੇ ਵਿੱਚ, ਖਾਸ ਕੇ ਅੰਟਾਰੀਓ ਦੇ ਵਿੱਚ ਮਿਡਲ ਕਲਾਸ ਦੀ 10% ਵੋਟ ਆ ਵੀ ਜਾਵੇ ਤਾਂ ਬਹੁਤ ਮੈਟਰ ਕਰ ਜਾਂਦਾ ਜੀ, ਕਲੀਨ ਸਵੀਪ ਹੋ ਜਾਂਦੀ ਹੈ ਇਲੈਕਸ਼ਨ ਦੀ। ਇਸ ਕਰਕੇ ਕੀਤਾ ਜਾ ਸਕਦਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ। ਹੁਣ ਤੁਸੀਂ $200 ਦੀ ਜਿਹੜੀ ਰਿਬੇਟਸ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ, ਫਿਰ ਉਸ ਤੋਂ ਬਾਅਦ ਕਈ ਜਿਹੜੀਆਂ ਚੀਜ਼ਾਂ ਹੈਗੀਆਂ, ਤੁਸੀਂ ਬ੍ਰੈਂਪਟਨ ਦੇ ਵਿੱਚ ਜਿਸ ਤਰ੍ਹਾਂ ਦੀ ਜਿਹੜੀ ਅਨਾਊਂਸਮੈਂਟਸ ਹੋਈਆਂ ਟਨਲ ਦੇ ਰਿਲੇਟਡ ਅਗਰ ਦੇਖਿਆ ਜਾਵੇ, ਤਾਂ ਤੁਹਾਨੂੰ ਉਸ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁਣ ਦੇਖਣ ਨੂੰ ਬਹੁਤ ਜ਼ਬਰਦਸਤ ਮਿਲੂਗੀਆਂ। ਲੇਕਿਨ ਇਸ਼ੂਸ ਬਹੁਤ ਹੈਗੇ, ਹਾਈ ਕੋਸਟ ਆਫ ਜਿਹੜੀ ਹੈਗੀ ਹੈ, ਟੈਰਿਫਸ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਟਾਪ ਦੀ ਪ੍ਰਾਇਓਰਟੀ ਹੈਗੀ ਹੈ। ਹੋਰ ਸਾਹਿਬ ਨੇ ਕਿਹਾ ਕਿ ਇਲੈਕਸ਼ਨ ਇੱਕ ਸਾਲ ਜਿਹੜਾ ਹੈਗਾ ਕਰਾਉਣ ਵਾਸਤੇ 25% ਜਿਹੜਾ ਟੈਰਿਫ ਹੁਣ ਲਗਭਗ ਤੈਅ ਹੋ ਚੁੱਕਿਆ ਹੈਗਾ ਕਿ ਡੋਨਲਡ ਟਰੰਪ ਜੀ ਵਾਰ ਵਾਰ ਹਰੇਕ ਪ੍ਰੈਸ ਕਾਨਫਰੰਸ ਦੇ ਵਿੱਚ ਰਿਪੀਟੇਸ਼ਨ ਕਰਦੇ ਹੈਗੇ ਆ, ਤੇ ਇਹ ਉਹਨਾਂ ਨੇ ਕਿਹਾ ਕਿ ਜਸਟੀਫਾਈ ਹੈਗਾ। ਜਿਹੜਾ ਅਗਰ ਦੇਖਿਆ ਜਾਵੇ ਹਾਈ ਕੋਸਟ ਆਫ ਲਿਵਿੰਗ ਸਾਡੀ ਇਕਾਨਮੀ ਜੂਝ ਰਹੀ ਹੈਗੀ ਹੈ, ਸਭ ਤੋਂ ਵੱਡੇ ਜਿਹੜੇ ਮੇਨ ਅਗਰ ਲੋਕਲ ਇਸ਼ੂਜ਼ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਮੇਨ ਕਾਰਨ ਜਿਹੜੇ ਹੈਗੇ ਆ ਉਹਦੇ ਵਿੱਚ ਤੁਸੀਂ ਦੇਖੋਗੇ ਬਿਜਲੀ ਦੇ ਬਿੱਲਸ ਤੋਂ ਲੈ ਕੇ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇੰਪੈਕਟ ਕਰਦੀਆਂ ਹੈਗੀਆਂ। ਇਹਦੇ ਵਿੱਚ ਤੁਸੀਂ ਦੇਖੋਗੇ ਜਿਹੜੀਆਂ ਇਹਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਇਨ ਪੋਸਟ ਸੈਕੰਡਰੀ ਐਜੂਕੇਸ਼ਨ ਸੈਕਟਰ, ਔਨ ਗੋਇੰਗ ਅਗਰ ਦੇਖਿਆ ਜਾਵੇ ਹੈਲਥ ਸੈਕਟਰ ਦੇ ਵਿੱਚ ਸਾਡੀਆਂ ਜਿਹੜੀਆਂ ਹੈਗੀਆਂ ਕ੍ਰਾਈਸਿਸ ਚੱਲ ਰਹੀਆਂ। ਮੈਂ ਅੰਟਾਰੀਓ ਆਪਣੇ ਪ੍ਰੋਵਿੰਸ ਦੀ ਗੱਲ ਕਰ ਰਿਹਾ, ਮੈਂ ਕੈਨੇਡਾ ਦੀ ਗੱਲ ਨਹੀਂ ਕਰ ਰਿਹਾ ਜੀ। ਫਾਈਨੈਂਸ਼ੀਅਲ ਕ੍ਰਾਈਸਿਸ ਇਨ ਪੋਸਟ ਸੈਕੰਡਰੀ ਸਕੂਲਸ, ਪੋਸਟ ਸੈਕੰਡਰੀ ਐਜੂਕੇਸ਼ਨ ਸੈਕਟਰ, ਪੋਸਟ ਸੈਕੰਡਰੀ ਐਜੂਕੇਸ਼ਨ ਸੈਕਟਰ ਦੇ ਵਿੱਚ ਜਿਹੜੀਆਂ ਸਾਡੀਆਂ ਜਿਹੜੀਆਂ ਕ੍ਰਾਈਸਿਸ ਚੱਲ ਰਹੀਆਂ ਹੈਗੀਆਂ ਉਹ ਇੰਪੈਕਟ ਕਰਦਾ ਜੀ। ਔਨਗੋਇੰਗ ਜਿਹੜਾ ਹੈਲਥ ਕ੍ਰਾਈਸਿਸ ਹੈਗਾ, ਹੈਲਥ ਸੈਕਟਰ ਦੇ ਵਿੱਚ ਜਿਹੜਾ ਕ੍ਰਾਈਸਿਸ ਚੱਲਦਾ, ਵੇਟੇਜ ਟਾਈਮ ਕਿੱਡਾ ਵੱਡਾ ਹੈਗਾ। ਤੁਸੀਂ ਈਵਨ ਇੱਕ ਆਂਕੜਾ ਵੀ ਆਇਆ ਸੀ ਕਿ ਲਗਭਗ 70 ਤੋਂ ਲੈ ਕੇ 80 ਹਜ਼ਾਰ ਜਿਹੜੇ ਹੈਗੇ ਆ ਵੇਟਿੰਗ ਕਲੋਜ਼ ਦੇ ਵਿੱਚ ਉਹਨਾਂ ਦੀ ਡੈਥ ਹੋ ਚੁੱਕੀ ਹੈਗੀ ਹੈ। 18 ਦੇ ਵਿੱਚ ਕੋਵਿਡ ਦਾ ਟਾਈਮ ਵੀ ਹੈਗਾ, ਨੋਟੇਬਲ ਕਰ ਕੀਤਾ ਜਾਵੇ। ਤੇ ਤੀਸਰਾ ਜਿਹੜਾ ਮੇਨ ਕਾਰਨ ਅਗਰ ਦੇਖਿਆ ਜਾਵੇ ਅਫੋਰਡੇਬਲਿਟੀ, ਸਪੈਸ਼ਲੀ ਜਿਹੜੀ ਸਾਡੀ ਰੈਂਟਲ ਸਪੈਸ਼ਲੀ ਜਿਹੜੀ ਰੈਂਟਲ ਦੀ ਪ੍ਰੋਬਲਮਸ ਹੈਗੀ ਆ ਯੰਗਸਟਰਸ ਨੂੰ ਬੜੀ ਪ੍ਰੋਬਲਮ ਆ ਰਹੀ ਹੈਗੀ ਆ ਇਟ ਕੈਨ ਇੰਪੈਕਟ ਦਾ ਵੋਟਿੰਗ ਟ੍ਰੈਂਡਸ ਇਨ ਇੰਟਾਰੀਓ ਹਾਊਸਿੰਗ ਤੇ ਰਾਈਜ਼ਿੰਗ ਐਤਕੀ ਅਗਰ ਦੇਖਿਆ ਜਾਵੇ ਤਾਂ ਇਲੈਕਟ੍ਰੀਸਿਟੀ ਕੋਸਟ ਪੀਸੀ ਪਾਰਟੀ ਦੇ ਕਈ ਜਿਹੜੇ ਸਪੋਰਟਰ ਹੈਗੇ ਉਹ ਜ਼ਰੂਰ ਕਹਿ ਰਹੇ ਆ ਕਿ ਜਿਹੜੀ ਹਾਈਡਰੋਜਨ ਵਾਨ ਇਲੈਕਟ੍ਰੀਸਿਟੀ ਨੂੰ ਜਿਹਨੂੰ ਵੇਚਿਆ ਗਿਆ ਸੀ ਬਹੁਤ ਵੱਡੇ ਸੈਕਟਰਸ ਨੂੰ ਵੇਚਿਆ ਗਿਆ ਸੀ ਉਹ ਕੈਥਲਿੰਗ ਵਿਨ ਦੇ ਟਾਈਮ ਜਿਹੜਾ ਹੈਗਾ ਉਹ ਟਾਈਮ ਸੀ ਉਹਦੇ ਕਰਕੇ ਸਰਕਾਰਾਂ ਜਿਹੜੀਆਂ ਹੈਗੀਆਂ ਇਹਨੂੰ ਜਿਹੜੀ ਹੈਗੀ ਹੈ ਅਫੋਰਡੇਬਿਲਟੀ ਇਲੈਕਟ੍ਰੀਸਿਟੀ ਨਹੀਂ ਆ ਰਹੀ ਪਰ ਪਿਛਲੇ ਜਿਹੜੇ ਤੁਸੀਂ ਟੈਨਿਓਰ ਦੇ ਵਿੱਚ ਦੇਖੋਗੇ ਕਿ ਸਿਸਟਮੈਟਿਕਲੀ ਤੁਹਾਡੇ ਇਲੈਕਟ੍ਰੀਸਿਟੀ ਬਿੱਲ ਜਿਹੜੇ ਇਨਕਰੀਜ਼ ਹੋਏ ਆ ਤੁਸੀਂ ਯੂ ਕੈਨ ਚੈੱਕ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਮੈਨੂੰ ਵੀ ਨਹੀਂ ਪਤਾ ਚੱਲਿਆ ਲੇਕਿਨ ਜਦ ਤੁਸੀਂ ਫੋਕਸ ਕਰੋਗੇ ਸਾਲ ਦੋ ਸਾਲ ਦੇ ਤੁਸੀਂ ਬਿੱਲਸ ਚੈੱਕ ਕਰੋਗੇ ਫਿਰ ਤੁਹਾਨੂੰ ਪਤਾ ਚੱਲੇਗਾ ਇਟ ਡੂ ਮੈਟਰ ਇਹ ਮੈਟਰ ਜਿਹੜੇ ਤੁਸੀਂ ਲਾ ਕੇ ਚੱਲੋਗੇ ਅਪਰ ਮਿਡਲ ਕਲਾਸ ਉਹਨਾਂ ਨੂੰ ਕੋਈ ਇੰਪੈਕਟ ਨਹੀਂ ਕਰਦਾ ਕਿਉਂਕਿ ਉਹਨਾਂ ਦੀ ਇਨਕਮ ਦੇ ਵਿੱਚੋਂ $100-$200 ਚੱਲ ਵੀ ਗਿਆ ਤਾਂ ਵੀ ਇੰਪੈਕਟ ਇੰਪੈਕਟ ਕਰਦਾ ਹੈਗਾ ਲੋਅਰ ਮਿਡਲ ਕਲਾਸ ਨੂੰ ਜਿਹੜੀ ਆਬਾਦੀ ਖਾਸ ਕਰ ਬ੍ਰੈਂਪਟਨ ਦੇ ਵਿੱਚ ਬਹੁਤ ਵੱਡੀ ਆਬਾਦੀ ਹੈਗੀ ਹੈ ਜਿਹੜੇ ਪੇ ਟੂ ਪੇ ਚੈੱਕ ਚੱਲ ਰਹੇ ਆ ਘਰ ਵੱਡੇ ਹੈਗੇ ਆ ਘਰ ਵੱਡੇ ਹੈਗੇ ਆ ਸਾਰਿਆਂ ਦੇ ਘਰ ਬਹੁਤ ਵੱਡੇ ਵੱਡੇ ਹੈਗੇ ਆ ਲੇਕਿਨ ਘਰ ਦਾ ਜਿਹੜਾ ਕਹਿੰਦੇ ਹੁੰਦੇ ਓਨਰਸ਼ਿਪ ਓਨਰਸ਼ਿਪ ਦਾ ਮਤਲਬ ਕਿਆ ਹੁੰਦਾ ਕਿ ਮੋਰਗੇਜ ਦਾ ਲੈਵਲ ਬਹੁਤ ਵੱਡਾ ਤੇ ਓਨਰਸ਼ਿਪ ਦਾ ਲੈਵਲ ਬਹੁਤ ਛੋਟਾ ਡਾਊਨ ਪੇਮੈਂਟ ਛੋਟੀ ਹੈ ਮੋਰਗੇਜ ਵੱਡੀ ਹੈ ਉਹਦੇ ਕਰਕੇ ਇਹਨਾਂ ਜਿਹੜੇ ਹੈਗੇ ਆ ਸਾਡੇ ਜਿਹੜੀ 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 ਇਹਨਾਂ ਦੀ ਜਿਹੜੀ ਗਿਣਤੀ ਹੈਗੀ ਖਾਸ ਕਰ ਬ੍ਰੈਂਪਟਨ ਦੇ ਵਿੱਚ ਇਹ ਨਿਊਲੀ ਓਨਰਸ ਹੈਗੇ ਆ ਪਿਛਲੇ ਚਾਰ ਚਾਰ ਪੰਜ ਪੰਜ ਸਾਲ ਵਾਲੇ ਉਹਨਾਂ ਨੂੰ ਬਹੁਤ ਵੱਡਾ ਇੰਪੈਕਟ ਕਰਦਾ ਕਿਉਂਕਿ ਕਿਤੇ ਨਾ ਕਿਤੇ ਇਲੈਕਟ੍ਰੀਸਿਟੀ ਬਿੱਲ ਜਾਂ ਤੁਹਾਡਾ ਪ੍ਰੋਪਰਟੀ ਟੈਕਸ ਜਿਹੜਾ ਆਲ ਓਵਰ ਹਰੇਕ ਸਿਟੀ ਦਾ ਵਧਿਆ ਖਾਸ ਕਰ ਬ੍ਰੈਂਪਟਨ ਦਾ ਹੁਣ ਅਗਲੇ ਸਾਲ $500 ਕੰਬਾਈਂਡ $500 ਤੁਹਾਡੇ ਜਿਹੜੇ ਹੈਗੀ ਆ ਨਾਲ ਦੀ ਨਾਲ ਮੋਰਗੇਜ ਦੇ ਵਿੱਚੋਂ ਕੱਟਿਆ ਜਾਣਾ ਕਿਉਂਕਿ ਕਈਆਂ ਦਾ ਕਿਸ਼ਤ ਦੇ ਨਾਲ ਹੀ ਜਾਂਦਾ ਹੈਗਾ ਜਿਹੜੀ ਇੰਸਟਾਲਮੈਂਟ ਹੁੰਦੀ ਹੈ ਬਾਈ ਵੀਕਲੀ ਜਾਂ ਮੰਥਲੀ ਵੀਕਲੀ ਜਾਂਦੀ ਹੈ ਉਹਦੇ ਨਾਲ ਹੀ ਜਿਹੜੀ ਹੈਗੀ ਹੈ ਮੋਰਗੇਜ ਜਾਂਦੀ ਹੈਗੀ ਹੈ ਜਿਹੜੀ ਅਗਰ ਦੇਖਿਆ ਜਾਵੇ ਕਿਉਂਕਿ ਇੱਕ ਹੋਰ ਸਾਹਿਬ ਨੂੰ ਦੇ ਕਈ ਐਕਸਪਰਟਸ ਇਹ ਵੀ ਗੱਲ ਕਰਦੇ ਆ ਦੈਟਸ ਵੈਰੀ ਮਤਲਬ ਵੈਰੀ ਅਨਕੋਮਨ ਇਨ ਕੈਨੇਡਾ ਕਿ ਕੈਨੇਡਾ ਦੇ ਵਿੱਚ ਵੀ ਲੀਡਰਸ ਸੁਪਰਸਟੀਸ਼ੀਅਸ ਹੈਗੇ ਆ ਉਹ ਮੰਨਦੇ ਆ ਕਿ ਅਗਰ ਫੈਡਰਲ ਇਲੈਕਸ਼ਨ ਗਈ ਉੱਥੇ ਫੈਡਰਲ ਇਲੈਕਸ਼ਨ ਪੀਸੀ ਪਾਰਟੀ ਜਾਂ ਕੰਜ਼ਰਵੇਟਿਵ ਪਾਰਟੀ ਆ ਗਈ ਤਾਂ ਇਹ ਤੁਸੀਂ ਦੇਖੋਗੇ ਜਿਹੜਾ ਰਿਲੇਸ਼ਨ ਅਗਰ ਦੇਖਿਆ ਜਾਵੇ ਜੋ ਪ੍ਰੋਵਿੰਸ ਚ ਵੀ ਪੀਸੀ ਪਾਰਟੀ ਹੈ ਜਾਂ ਫੈਡਰਲ ਲੈਵਲ ਤੇ ਵੀ ਪੀਸੀ ਪਾਰਟੀ ਹੈਗੀ ਹੈ ਉੱਥੇ ਇਲੈਕਸ਼ਨ ਕਰਵਾਉਣਾ ਇਲੈਕਸ਼ਨ ਦੇ ਵਿੱਚ ਫੇਵਰੇਬਲ ਨਹੀਂ ਰਹਿੰਦਾ ਹੈਗਾ ਇੱਕ ਸੁਪਰਸਟੀਸ਼ਨਸ ਹੈਗਾ ਤੁਸੀਂ ਈਵਨ ਯੂਪੀ ਦੇ ਕਈ ਲੀਡਰ ਸੁਪਰਸਟੀਸ਼ਨ ਮੰਨਦੇ ਆ ਕਿ ਨਿਓਡਾ ਨਹੀਂ ਜਾਣਾ ਹੈਗਾ ਨਿਓਡਾ ਤੁਸੀਂ ਕੋਈ ਇਲੈਕਸ਼ਨ ਕੰਪੇਨ ਨਾ ਕਰੋ ਉੱਥੋਂ ਜਿਹੜਾ ਹੈਗਾ ਚੀਫ ਮਿਨਿਸਟਰ ਹਾਰ ਜਾਂਦਾ ਹੈਗਾ ਅਗਰ ਉਹ ਇਲੈਕਸ਼ਨ ਕੰਪੇਨ ਕਰਦਾ ਇਸੇ ਤਰ੍ਹਾਂ ਦਾ ਸੁਪਰਸਟੀਸ਼ਸ ਜਿਹੜੀ ਹੈਗੀ ਹੈ ਅੰਟਾਰੀਓ ਦੇ ਪੋਲੀਟੀਕਲ ਲੀਡਰਾਂ ਦੇ ਵਿੱਚ ਹੈਗੀ ਹੈ ਅਗਰ ਫੈਡਰਲ ਦੇ ਵਿੱਚ ਪੀਸੀ ਪਾਰਟੀ ਹੈਗੀ ਹੈ ਤਾਂ ਤੁਸੀਂ ਲਾ ਕੇ ਚੱਲੋਗੇ ਤਾਂ ਜਿਹੜਾ ਪ੍ਰੋਵਿੰਸ ਦੇ ਵਿੱਚ ਪੀਸੀ ਪਾਰਟੀ ਹੈ ਉਹ ਕਾਮਯਾਬ ਨਹੀਂ ਰਹਿੰਦੀ ਹੈਗੀ ਹੈ ਇਹ ਇੱਕ ਕਾਰਨ ਦੱਸਿਆ ਜਾਂਦਾ ਹੈਗਾ ਇਹਦੇ ਵਿੱਚ ਅਗਰ ਦੇਖਿਆ ਜਾਵੇ ਬੈਕਫਾਇਰ ਕਿਵੇਂ ਕਰ ਸਕਦਾ ਹੈਗਾ ਹਿਸਟਰੀ ਦੱਸਦੀ ਹੈ 1990 ਦੇ ਵਿੱਚ 3 ਸਾਲ ਦੇ ਜਿਹੜੇ ਹੈਗੇ ਆ 3 ਸਾਲ ਹਜੇ ਸਾਲ ਪਿਆ ਸੀ ਪੂਰਾ ਤਾਂ ਲਿਬਰਲ ਪ੍ਰੀਮੀਅਰ ਡੇਵਿਡ ਪੀਟਰਸਨ ਨੇ ਅਰਲੀ ਇਲੈਕਸ਼ਨ ਕਾਲ ਕਰ ਦਿੱਤੀ ਸੀ ਤੇ ਪਰ ਉਹ ਇਲੈਕਸ਼ਨ ਹਾਰ ਗਏ ਸੀ ਉਸ ਟਾਈਮ ਬੌਬ ਰਹੇ ਤੋਂ ਨਿਊ ਡੈਮੋਕ੍ਰੈਟਿਕ ਜਿਹੜੇ ਐਨਡੀਪੀ ਦੇ ਲੀਡਰ ਸੀ ਇਹ ਦੱਸਿਆ ਜਾ ਰਿਹਾ ਹੈਗਾ ਕਈ ਕਾਰਨ ਇਹ ਵੀ ਦੱਸੇ ਜਾ ਰਹੇ ਹਨ ਕਿ ਅਰਲੀ ਇਲੈਕਸ਼ਨ ਕਰਨ ਦਾ ਕੀ ਕਾਰਨ ਹੈਗਾ ਓਪੋਜੀਸ਼ਨ ਦੀ ਅਗਰ ਗੱਲ ਸੁਣੀਏ ਤਾਂ ਓਪੋਜੀਸ਼ਨ ਵਾਲੇ ਇਸ ਕਰਕੇ ਕਹਿ ਰਹੇ ਹਨ ਕਿ ਉਹ ਚਾਹੁੰਦੇ ਉਹਨਾਂ ਦੇ ਅਕੋਰਡਿੰਗ ਓਪੋਜੀਸ਼ਨ ਦੇ ਜਿੰਨੇ ਵੀ ਲੀਡਰਸ ਹੈਗੇ ਓਪੋਜੀਸ਼ਨ ਦੇ ਜਿੰਨੀਆਂ ਪਾਰਟੀਜ਼ ਹੈਗੀਆਂ ਉਹ ਚਾਹੁੰਦੀਆਂ ਕਿ ਅਰਲੀ ਇਲੈਕਸ਼ਨ ਇਸ ਕਰਕੇ ਜਿਹੜੀ ਹੈਗੀ ਅੰਟਾਰੀਓ ਵਿਟਨੈਸ ਕਰ ਰਿਹਾ ਕਿਉਂਕਿ ਗ੍ਰੀਨ ਬੈਲਟ ਸਕੈਂਡਲ ਜਿਹੜੀ ਆਨ ਗੋਇੰਗ ਆਰ ਸੀ ਐਮ ਪੀ ਦੀ ਇਨਵੈਸਟੀਗੇਸ਼ਨ ਹੈਗੀ ਹੈ ਲੈਂਡ ਗ੍ਰੈਬ ਦੇ ਵਿੱਚ ਹੈ ਉਹਨੂੰ ਜਿਹੜਾ ਹੈਗਾ ਓਵਰ ਸ਼ੈਡੋ ਕਰਨ ਵਾਸਤੇ ਇਹ ਅਰਲੀ ਇਲੈਕਸ਼ਨ ਕਾਲ ਕੀਤੀ ਜਾ ਰਹੀ ਹੈਗੀ ਹੈ ਈਵਨ ਓਪੋਜੀਸ਼ਨ ਲੀਡਰ ਦਾ ਇਹ ਵੀ ਜਿਹੜਾ ਆਰੋਪ ਹੈਗਾ ਕਿ ਅਗਰ ਡਗਫੋਰਡ ਸਾਹਿਬ ਇਲੈਕਸ਼ਨ ਵਾਸਤੇ ਜਾ ਰਹੇ ਹੈਗੇ ਆ ਉਹਨਾਂ ਨੇ ਮੇਨ ਕਾਰਨ ਟੈਰਿਫ ਦਾ ਦੱਸਿਆ ਉਹਨਾਂ ਨੇ ਕਿਹਾ ਕਿ ਅਸੀਂ ਪਬਲਿਕਲੀ ਸਟੇਟਮੈਂਟ ਦੇ ਚੁੱਕੇ ਹੈਗੇ ਆ ਕਿ ਵੀ ਹੈਵ ਮੇਡ ਇਟ ਵੈਰੀ ਕਲੀਅਰ ਦੈਟ वी विल गोइंग टू कोऑपरेट अगर कोई भी टर्म्स एंड मेजर्स तुसी लेके आने हो अगर रिस्पोंड करने वास्ते कि जिहड़ा टैरिफ्स नूं असी थोड़े थोड़े थोड़ा जिहड़ा काउंटर टैरिफ तुसी लेके आओगे असी थोड़ियां एक्टिविटीज नूं पूरी सपोर्ट करांगे पर दो जिहड़ी 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 एक कारण की हैगा कि यह इलेक्शन दोबारा करवाई जा रही हैगी है। रीसेंटली अगर देखा जाए करंट सिनेरियो फॉर प्रोग्रेसिव कंजरवेटिव होल्ड करते हैं स्ट्रॉन्ग मेजोरिटी ब्रूटल बहुत कहूंगा कि एक तरह की हजे भी स्ट्रॉन्ग मेजोरिटी हैगी ऑपोजिशन कितने भी नहीं दिख रही हैगी रिजल्ट ए 2022 की इलेक्शन जी जी हरी
जी बिल्कुल बहुत सारी इम्पोर्टेंट अपडेट्स जी हमें दे रहे हैं लेकिन इसी के साथ हमारे साथ जुड़ चुके हैं वाई मीडिया ग्रुप एडिटर युद्धवीर जसपाल जी अ वेरी वार्म वेलकम युद्धवीर जसपाल जी कैसे हैं आप
मैं बिल्कुल ठीक हां जी बहुत शुक्रिया जिया जी थैंक यू सो मच फॉर वेलकमिंग और मैं थोड़ा धन्यवाद करना है इंद्रजीत बख्शी साहब तो मैं सारिया इंडिया दी खबरां सुन रहा हां वाई मीडिया लाइव दे विच सवेरे 8 बजे तो और अरविंद जी भी प्रोग्राम नू लीड कर रहे ने सो तुहाडे सारयां दा अरविंद जी जिया जी इंद्रजीत जी सारयां दा बहुत बहुत धन्यवाद थैंक यू सो मच तुसी सुनाओ सब ठीक है वीकेंड किस तरह दा रहा हाउ वाज योर वीकेंड
जी बिल्कुल बहुत अच्छा रहा बहुत ही इंजॉयबल होपफुली हमारे जितने भी ऑडियंस मेंबर्स हैं वो सब भी बहुत अच्छे होंगे उनका भी वीकेंड सबका बड़ा अच्छा गया होगा जी उद्वीर जी
बहुत शुक्रिया जी और मैं थोड़ा थॉट ऑफ द डे भी सुन रहा सी एज ऑलवेज वेरी इनकरेजिंग वेरी इंस्पायरिंग थैंक यू सो मच वेदर की रिपोर्ट आ गई है थॉट ऑफ द डे इंडिया दी सारियां खबरां आ चुकियां ने मैं इस मौके दे उत्ते जरूर साडे जो वाई मीडिया न्यूज रूम दे विच जिहड़ियां खबरां चल रहीआं ने मैं उन्हां दे बारे जरूर टच करना चाहांगा और जिया जी तुसीं या अरविंद जी या साडे कोई भी लिसनर उस तो बाद कोई सवाल पूछना चाहन तो वह भी जरूर पूछ सकते हैं और वाई मीडिया न्यूज रूम के जिहड़ियां हैडलाइनस ने हैडलाइनस जरूर आउणगियां पर वाई मीडिया न्यूज रूम दी हैडलाइनस तो पहला मैं कुछ चीजा के उत्ते जरूर टच करना चाहना है कि जिस जिस दे उत्ते सी इस हफ्ते दे विच क्योंकि इट्स अ स्टार्ट ऑफ द वीक सो कुछ चीजा के उत्ते इस हफ्ते दे विच असी टच करांगे और कुछ चीजा जिहड़ियां असी इमीडिएटली राइट वे अज जिन्हां दे बारे गलबात करांगे सो वाई मीडिया न्यूज रूम की जे मैं शुरुआत करा तो सब तो पहला तो मैं यही गल करना चाहूँ कि साडे कैनेडा का जिहड़ा फ्यूचर है वो इस गल दे नाल संबंधित है क्योंकि इलेक्शन हुण फैडरल मैं प्रोविंशियल दे उत्ते बाद जावांगा फैडरल इलेक्शन से सानू लग रही ने कि डेफिनेटली नजर आ रही ने ठीक है सो फैडरल इलेक्शन ज्यादा दूर हुण नजर नहीं आ रही लेकिन फैडरल इलेक्शन की जो अभी गल करते हैं तो सब तो पहला उस तो पहला लिबरल पार्टी की लीडरशिप रेस सानू नजर आ रही है सो लिबरल पार्टी की लीडरशिप रेस की गल करा कितने एक मामला खड़ा है आई थिंक जो नंबर इंडीकेट कर रहे ने मार्क कार्नी जड़े ने होर ज्यादा स्ट्रोंग हुंदे नजर आ रहे ने मार्क कार्नी होर ज्यादा एंडोर्समेंट्स मिल रही ने फ्रॉम बोथ कैबिनेट मिनिस्टर्स एज वेल एज मैंबर पार्लियामेंट जिद नाल के मैं कह सकता है कि मार्क कार्नी की पोजिशन काफी स्ट्रोंग ऑलरेडी फ्रंट रनर से पर हुण ते पोजिशन होर भी ज्यादा स्ट्रोंग हो गई है इहदे की कारण हो सकते ने बहुत सारे कारण ने अगे चल के इहदे उत्ते एनालिसिस कर लांगे क्रिस्टिया फिनलैंड उन्होंने भी एंडोर्समेंट्स मिल रही ने बट आई थिंक शी इज ऑलमोस्ट प्लेटोड बहुत ज्यादा नहीं मिल रही ने फिर करीना गोल्ड शी इज यंग हजे मतलब के रेलेटिव यंग मैं कह रहा वैसे तो वह भी 7-8 साल तो कैबिनेट मिनिस्टर भी है और पहला मैंबर पार्लियामेंट भी रहे ने लेकिन एंडोर्समेंट ज्यादा करीना गोल्ड मिलती नजर नहीं आ रही मार्क कार्नी होना का जिहड़ा अगे जाने की जिहड़ी वजह है वह मेनली तो असीं यही कह सकते हैं कि शायद ज्यादातर जिहड़े लिबरल MPs उन्हां नूं भी इस गल का एहसास है अंदाजा है कि मार्क कार्नी फ्रंट रनर ने नंबर एक नंबर दो पॉइंट नंबर टू ए है कि मार्क कार्नी सीम्स टू बी द प्रेफर्ड चॉइस टू फाइट अगेंस्ट पीयर पॉलियव क्योंकि जो नंबर असीं देख रहे हैं कंजरवेटिव पार्टी के लगातार 40+ ही ने 42, 44, 45 एक सर्वे जरूर 39 ते लैके आउंदा बट मेरे ख्याल दे नाल एक पर्टिकुलर कंपनी दी सर्वे दे उत्ते नहीं कला रिलाय कीता जा सकदा ओवरऑल दे आर क्वाइट स्ट्रांग राइट नाउ सो इन्हां इन्हां हालातां नूं देखदिआं होइआं सो मार्क कार्नी जिहड़े आ उन्हां वल लोकां दा झुकाव मैं लिबरल पार्टी दे मैंबर सी गल कर रहा ज्यादा नजर आ रहा और मैं समझदा कि जे मार्क कार्नी जो फ्रंट रनर है भी और जे मार्क कार्नी जित जांदे ने लिबरल पार्टी दी रेस ते मेरे ख्याल दे नाल जिहड़ी रेस है वो इंटरेस्टिंग हो जाएगी क्योंकि जिथे तक ट्रूडो साहब से जो ट्रूडो साहब इलेक्शन लीड करते फिर तो हैंड्स डाउन वुड हैव बीन अ कंजर्वेटिव विक्ट्री, क्योंकि लोग ट्रूडो साहब हुण कुछ भी ऐलान करते जिदा की मर्जी कैंपेन चला लेंगे, अनलैस मैं जो बार बार कह रहा कि अनलैस कोई कंजर्वेटिव पार्टी को वड्डी गल आ जाती, कोई वड्डा स्कैंडल आ गया, कोई वड्डी खबर आ गई, कोई बहुत वड्डा कोई बयान ऐसा गलती ना दे देंदे, फिर गल अलग सी। लेकिन अदरवाइज हैंड्स डाउन ट्रूडो वर्सिज पियर पॉलियर, इट वुड हैव बीन पियर पॉलियर। हुण अगे चलिए, क्रिस्टिया फ्रीलैंड नजर आ रहे थे लीडर, उस तो बाद जो उन्होंने आपस च इन्हों की झगड़ा कह लो, हुण तो सारे जानते हैं ओपनली सारा मामला आया बाहर, तो उस वेले क्रिस्टिया फ्रीलैंड वॉज सपोजिटली फ्रंट रनर, तो उस वेले नजर आ रहा है कि क्रिस्टिया फ्रीलैंड होना दे भी शायद वास्ता कम नहीं है। क्रिस्टिया फ्रीलैंड भी जिन्ना मर्जी जोर लगा लन हो, मार्क कार्नी नू कह रहे ने कि जी इनसाइडर ने, मतलब उन्होंने इशारा है कि लिबरल पार्टी की जी एस्टैबलिशमेंट है, मामला एलीगेशन इतने तक आते उन्होंने कितने भाई, ये प्राइम मिनिस्टर ऑफिस भी एना सपोर्ट कर रहा, हालांकि प्राइम ऑफिस ने फिर क्लीयर कर दिता, प्राइम मिनिस्टर ऑफिस ने क्लीयर कर रही उन्हों वालों किसी भी तरह की कोई दखलंदाजी नहीं है प्राइम मिनिस्टर ऑफिस वालों, ये बिल्कुल दे विल रिमेन न्यूट्रल, मतलब प्राइम मिनिस्टर ऑफिस बिल्कुल लैंडगे। और ट्रूडो साहब ने तो इतने भी कहता कि सियासत में ही अलविदा कह रहे हैं, प्रधानमंत्री की पोजिशन छड ही रहे, लिबरल पार्टी की पोजिशन छड रहे, एमपी की इलेक्शन भी नहीं लड़नगे। ठीक है, अच्छा हुण फिनलैंड मेरे ख्याल बहुत मुश्किल है, बाकी विकास मैनू ज्यादा नहीं लगता। मैं इत भी जरूर जिक्र कर दवा कि कम्यूनिटी तो दो जने जिहड़े कि लीडरशिप रेस के दावेदार नाम आ रहे थे, उहदे विचों चंद्रा आ रहा, उन्होंने तो लिबरल पार्टी इजाजत नहीं दी जा रही, सो लिबरल पार्टी ने ही उन्होंने रोक देना, अपनी लिबरल पार्टी ने फॉर रीजनस बेटर नोन टू लिबरल पार्टी, क्या बायलिंगुअल नहीं है, बिकॉज चंद्रा आ रहे जिहड़े ने अंग्रेजी ते बोलते ने, लेकिन फ्रेंच जिहड़ी है वह उन्होंने वास्ते चैलेंज है। सो कैनेडा दे विच लगभग असी कह सकते हैं कि 15% लोग ऐसे ने जिन्हां नूं सिर्फ फ्रेंच आउंदी है, दे ओनली स्पीक फ्रेंच। सो कैनेडा दे विच इंग्लिश भी बड़ी जरूरी है, क्योंकि तकरीबन असी कह सकते हैं कि 70-75% लोग कैनेडा च ऐसे ने जो हजे भी सिर्फ इंग्लिश बोलते हैं। सो जे तुहाडे कोल जे तुहानूं इंग्लिश नहीं आउंदी फिर तो वैसे ही चैलेंज है, फिर तो वैसे ही बड़ा चैलेंज है, क्योंकि 75% ऑफ कैनेडियंस दे स्पीक ओनली इंग्लिश, दे डोंट स्पीक एनी अदर लैंग्वेज। सो देन देर आर 1% हू ओनली स्पीक फ्रेंच। इस कारण वैसे प्राइम मिनिस्टर से कोई ऑफिशियल रिक्वायरमेंट तो नहीं है, ऐसा कोई कॉन्स्टिट्यूशन च नहीं लिखा कि तुसीं हुण उन्हां नूं फ्रेंच और इंग्लिश दोनों आनी चाहिए है, लेकिन जब तुसीं क्यूबैक दे विच जाना है, बहुत सारे लोग क्यूबैक और क्यूबैक की तो असीं कोई भी नैशनल प्रेस कॉन्फ्रेंस ही देखते हैं, उत्थे पत्रकार फ्रेंच दे विच सवाल पुछते ने, तो तुहाडे लई फिर किसी ट्रांसलेटर के जरिए जवाब दे सकते हो, पर एक वखरा चैलेंज हुंदा है। खैर, सो चंद्र आर्या साहब ते हो गए ने बाहर, तो क्यों हुए किदा हुए दे ते चर्चा जारी रहेगी। दूसरा रूबी ढल्ला होना का भी नाम आ रहा, बट मैनू मुश्किल ही लग रहा, कोई इंडोर्समेंट्स मैनू नजर नहीं आई। रूबी ढल्ला जी की जो गल करिए, ईवन जे असी ब्रैमटन की ही गल करिए, तो ब्रैमटन तो सारे ही जिन्हें भी लिबरल एमपीज ने सब मार्क कार्नी नू सपोर्ट कर रहे ने, और बहुत सारे होर सपोर्टर्स जेडे ने जिन्हों तो उन्होंने उम्मीद है। जे अपने साउथ एशियन भाईचारे की गल करिए, तो मैं आइडिया नहीं है कि हजे तक रूबी ढल्ला कोई भी एंडोर्समेंट जी है कितों कोई मिली हो, सो उन्हों का भी मुश्किल लग रहा मैं। सो फ्रंट रनर वंस अगेन मार्क कार्नी और पियर पॉलियर जेड़े विच मुकाबला भी बन सकता है, जो कि हजे टाइम है इलेक्शन नूं, और जदों टाइम होए ना, और द प्रेशर इज ऑलवेज ऑन द फ्रंट रनर, जो प्रेशर है वह बिल्कुल कंजरवेटिव के उत्ते होगा, बिकॉज दे आर रनर राइट नाउ नंबर वन। सैकेंडली इतने टाइम बहुत आ, जे तो असि जनवरी च है, फरवरी च कुछ नहीं होना, मार्च पार्लियामेंट प्रोरोग हैज बीन प्रोरोग, मार्च विच इन्होंने अपना लीडर इलेक्ट करना है, जो देखरी बनेगा मोस्ट लाइकली जिस तरह मार्क कार्नी नजर आ रहे हैं इस टाइम, फिर जाके बाय द टाइम पार्लियामेंट ने वापस आना है, फिर नो कॉन्फिडेंस मोशन, सरकार चलो गिर मतलब, और फिर भी पता नहीं सरकार कितने डील ही नहीं बना लाए, हालांकि कह रहे ने जगमीत सिंह जी के डील नहीं बनावांगे सरकार गिरावांगे, बट देन यू नेवर नो, फिर चलो मान लिये सरकार उस वेले भी गिर जाती है, फिर लगा के चलो, तो करते करते भी तुसी लगा के चलो कि मे दे आस पास मिनिमम, सो ईवन जनवरी तो लैके जो मे विच भी इलेक्शन हो जाती है, हजे भी 4-5 महीने पए ने, सो फिर उत्ते प्रेशर हमेशा हुंदा है टू मेनटेन द लीड, खासकर जदों तुहाडी लीड इन्नी स्ट्रांग, तुसी बहुत अगे हो, सो कंजरवेटिव पार्टी वास्ते डेफिनेटली ਲੋਕਾਂ ਦਾ ਮੂਡ, ਕੈਨੇਡੀਅਨਸ ਦਾ ਜਿਹੜਾ ਮੂਡ ਹੈ ਫਿਲਹਾਲ ਤੇ ਕਲੀਅਰਲੀ ਸਾਨੂੰ ਨਜ਼ਰ ਆ ਰਿਹਾ ਕਿ ਕੰਜ਼ਰਵੇਟਿਵ ਪਾਰਟੀ ਵੱਲ ਹੈ। ਬਟ ਪਿਛਲੇ 25 ਸਾਲਾਂ ਤੋਂ ਬਹੁਤ ਸਾਰੀਆਂ ਇਲੈਕਸ਼ਨਸ ਕੈਨੇਡਾ, US, ਇੰਡੀਆ, ਇੰਡੀਆ ਦੀਆਂ ਸਟੇਟ ਇਲੈਕਸ਼ਨਸ, ਕੈਨੇਡਾ ਦੀਆਂ ਪ੍ਰੋਵਿੰਸ਼ੀਅਲ ਇਲੈਕਸ਼ਨਸ, ਬ੍ਰਿਟੇਨ ਦੇ ਵਿੱਚ ਜਾਂ ਹੋਰ ਕਈ ਜਗ੍ਹਾ ਇਲੈਕਸ਼ਨਸ ਫਾਲੋ ਕੀਤੀਆਂ ਨੇ। ਸੋ ਇਸ ਲਈ ਅਸੀਂ ਨਾਮ ਵੀ ਇਹ ਰੱਖਿਆ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ। ਸੈਂਸੈਕਸ ਦੇ ਪਾਰੇ ਦੀ ਤਰ੍ਹਾਂ ਕਿਹਦਾ ਸੈਂਸੈਕਸ ਦੇ ਉੱਪਰ ਚਲਾ ਜਾਏ, ਕਿਹਦਾ ਸੈਂਸੈਕਸ ਥੱਲੇ ਆ ਜਾਏ, ਇਹ ਪੋਲੀਟੀਕਲ ਸੈਂਸੈਕਸ ਬਹੁਤ ਛੇਤੀ ਉੱਪਰ ਥੱਲੇ ਜਾਂਦਾ। ਸੋ ਇਹਦੇ ਬਾਰੇ ਅਸੀਂ ਗੱਲ ਜਾਰੀ ਰੱਖਾਂਗੇ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਮੈਂ ਹੁਣ ਥੋੜਾ ਜਿਹਾ ਸਾਡੇ ਓਨਟੇਰੀਓ ਦੀ ਇਲੈਕਸ਼ਨ ਦੀ ਵੀ ਗੱਲ ਕਰ ਲੈਣਾ, ਕਿਉਂਕਿ ਕਲੀਅਰ ਕਰ ਦਿੱਤਾ ਸੀਗਾ। ਵੈਸੇ ਤਾਂ ਅਸੀਂ ਪਹਿਲਾਂ ਐਲਾਨ ਕਰ ਹੀ ਰਹੇ ਸੀਗੇ, ਅਸੀਂ ਜਦੋਂ ਪ੍ਰੀਮੀਅਰ ਸਾਹਿਬ ਨੂੰ ਪੁੱਛ ਰਹੇ ਸੀਗੇ, ਕਦੇ ਉਹਨਾਂ ਨੇ ਨਾਂ ਨਹੀਂ ਕੀਤੀ। ਪਿਛਲੇ ਸਾਲ ਤੋਂ ਹੀ ਪੁੱਛ ਰਹੇ ਅਸੀਂ, 2024 ਦੇ ਐਂਡ ਤੋਂ ਹੀ ਅਸੀਂ ਪੁੱਛ ਰਹੇ ਹਾਂ। ਸਾਡੇ ਪ੍ਰੀਮੀਅਰ ਡਗ ਫੋਰਡ ਸਾਹਿਬ ਨੇ ਕਦੇ ਨਾ ਨਹੀਂ ਕੀਤੀ ਕਿ ਨਹੀਂ ਜੀ ਮੈਂ ਇਲੈਕਸ਼ਨ ਨਹੀਂ ਕਰਵਾ ਰਿਹਾ। ਫਾਈਨੈਂਸ ਮਿਨਿਸਟਰ ਸਾਹਿਬ ਨੂੰ ਵੀ ਅਸੀਂ ਲਗਾਤਾਰ ਇੰਟਰਵਿਊ ਚ ਵੀ ਪੁੱਛਦੇ ਰਹੇ, ਪ੍ਰੈਸ ਕਾਨਫਰੰਸ ਚ ਵੀ ਪੁੱਛਦੇ ਰਹੇ, ਉਹਨਾਂ ਦੇ ਕੈਬਨਿਟ ਮਿਨਿਸਟਰਸ ਨੂੰ। ਸੋ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਦੇ ਵੀ ਇਲੈਕਸ਼ਨ ਨਹੀਂ ਕਰਾ ਰਹੇ। ਸਟੇਟ ਟਿਊਨਡ ਜਾਂ ਠੀਕ ਹੈ ਜੀ, ਦੇਖਦੇ ਹਾਂ, ਕਰਦੇ ਹਾਂ, ਇੱਦਾਂ ਚੱਲ ਰਿਹਾ ਸੀ। ਸੋ ਹੁਣ ਮਾਮਲਾ ਇੱਥੇ ਆ ਕੇ ਖੜਾ ਹੋ ਗਿਆ ਕਿ ਯੈਸ, ਡਗ ਫੋਰਡ ਸਾਹਿਬ ਨੇ ਕਹਿਤਾ ਟਿਊਜ਼ਡੇ ਨੂੰ ਜਾ ਰਹੇ ਨੇ ਗਵਰਨਰ ਸਾਹਿਬ ਕੋਲ, ਔਰ ਉਹਨਾਂ ਨੇ ਨਾਲ ਹੀ ਕਹਿ ਦਿੱਤਾ ਹੈ ਕਿ ਉਹ ਇਲੈਕਸ਼ਨ ਜਿਹੜੇ ਨੇ ਉਹ ਕਰਵਾ ਰਹੇ ਨੇ। ਅੱਛਾ, ਹੁਣ ਜੇ ਅਸੀਂ ਦੇਖੀਏ, ਨੰਬਰ ਦੇਖੀਏ, ਤੇ ਪੀਸੀ ਪਾਰਟੀ ਕੋਲ ਕੋਈ ਬਹੁਤ ਜ਼ਿਆਦਾ ਕੋਈ ਲੀਡ ਨਹੀਂ ਹੈ। ਆਪ ਜਿਹੜੀ ਲੇਟੈਸਟ ਮੈਂ ਪੋਲ ਸਰਵੇ ਦੇਖ ਰਿਹਾ ਹੈ, ਅੱਜ ਦਾ ਪੋਲ ਸਰਵੇ, ਇਹਦੇ ਵਿੱਚ ਇਹਨਾਂ ਕੋਲ 31% ਦੀ ਸਪੋਰਟ ਹੈ ਪੀਸੀ ਪਾਰਟੀ ਕੋਲ, ਔਰ ਲਿਬਰਲ ਪਾਰਟੀ 23 ਔਰ NDP ਐਟ 14। ਸੋ 31 ਔਰ 23 ਕੋਈ ਇਸ ਤਰ੍ਹਾਂ ਨਹੀਂ, ਇੱਕ ਬਹੁਤ ਵੱਡੀ ਗੱਲਬਾਤ ਹੈ। ਇਹ ਮੈਂ ਦੁਬਾਰਾ ਦੱਸਦਾ ਕਿ ਇਹ ਲਾਈਸਨ ਪੋਲ ਹੈਗਾ ਔਰ ਇਹਦੇ ਮਾਰਜਿਨ ਆਫ ਐਰਰ ਜਿਹੜਾ 2.7% ਹੈ। ਸੋ ਇਹ ਲਾਈਸਨ ਪੋਲ ਜਿਹੜਾ ਲੈਜ਼ਨ ਪੋਲ, ਇਹਦੇ ਵਿੱਚ ਮਤਲਬ ਮੈਂ ਦੇਖ ਰਿਹਾ ਲੈਜ਼ਨ ਪੋਲ ਦੇ ਵਿੱਚ ਕੋਈ ਜ਼ਿਆਦਾ ਫਰਕ ਮੈਨੂੰ ਨਜ਼ਰ ਨਹੀਂ ਆ ਰਿਹਾ। ਸੋ ਇਹਨਾਂ ਹਾਲਾਤਾਂ ਚ ਮਾਮਲਾ ਪਲਟ ਵੀ ਸਕਦਾ। ਕਈ ਵਾਰ ਲੋਕ ਇਹ ਵੀ ਕਹਿ ਸਕਦੇ ਨੇ ਕਿ ਭਾਈ ਸਾਹਿਬ ਤੁਹਾਡੇ ਕੋਲ ਸਟਰੋਂਗ ਮੈਂਡੇਟ ਹੈ, ਕਿਉਂ ਤੁਸੀਂ ਇਲੈਕਸ਼ਨ ਵਿੱਚ ਜਾ ਰਹੇ ਹੋ? ਸੋ ਉੱਥੇ ਗੜਬੜੀ ਵੀ ਹੋ ਸਕਦੀ ਹੈ ਕਿ ਨਹੀਂ ਬਈ ਅਸੀਂ ਨਹੀਂ ਤੁਹਾਨੂੰ ਸਪੋਰਟ ਕਰਨੀ। ਔਰ ਜਿਸ ਤਰੀਕੇ ਦੇ ਨਾਲ ਲਿਬਰਲ ਪਾਰਟੀ ਉੱਪਰ ਆ ਰਹੀ ਹੈ, ਕਿਉਂਕਿ NDP ਇਸ ਵੇਲੇ ਐਜ਼ ਵੀ ਸਪੀਕ ਮੈਰਿਟ ਸਟਾਈਲਸ ਵਧੀਆ ਲੀਡਰ ਨੇ, ਬਟ ਪਾਰਟੀ ਨੂੰ ਬਹੁਤ ਅੱਗੇ ਨਹੀਂ ਲਿਜਾ ਪਾ ਰਹੇ। NDP ਜਿਹੜੀ ਆ ਉਹ ਲਿਬਰਲ ਤੋਂ ਵੀ ਕਾਫੀ ਪਿੱਛੇ ਚੱਲ ਰਹੀ ਹੈ, ਔਰ ਲਿਬਰਲ ਪਾਰਟੀ ਅਸੀਂ ਜਾਣਦੇ ਹਾਂ ਕਿ ਵਿਚ ਵਾਸ ਕਲੀਅਰਲੀ ਡੈਸੀਮੇਟਡ ਟਵਾਈਸ, ਨਾਟ ਜਸਟ ਵਾਂਸ, ਦੇ ਵਰ ਡੈਸੀਮੇਟਡ ਟਵਾਈਸ ਬੈਕ ਟੂ ਬੈਕ। ਦੋ ਮੈਜੋਰਟੀ ਸਰਕਾਰ ਜਿਹੜੀ ਆ ਉਹ PC ਪਾਰਟੀ ਨੇ ਜਿੱਤੀ ਹੈ, ਔਰ ਲਿਬਰਲ ਪਾਰਟੀ ਹੁਣ ਥੋੜਾ ਜਿਹਾ ਅੱਗੇ ਆ ਰਹੀ ਹੈ। ਔਰ ਜੋ ਅਸੀਂ ਦੇਖ ਰਹੇ ਹਾਂ ਬੋਨੀ ਕ੍ਰੋਮਵੇ ਜਿਹੜੇ ਨੇ, ਉਹਨਾਂ ਦੇ ਸਾਹਮਣੇ ਹੀ ਸਰਟਨਲੀ ਹੈਜ਼ ਐਨ ਅਪਹਿਲ ਟਾਸਕ। ਕਿਉਂ? ਕਿਉਂਕਿ ਹਜੇ ਦੇਖੋ ਕਈ ਜਿਹੜੀਆਂ ਰਾਈਡਿੰਗਸ ਨੇ ਉੱਥੇ ਕੈਂਡੀਡੇਟਸ ਨਹੀਂ ਮਿਲੇ ਉਹਨਾਂ ਨੂੰ। ਸੋ ਕੈਂਡੀਡੇਟਸ ਹਜੇ ਲੱਭ ਰਹੇ ਨੇ, ਉਹ PC ਪਾਰਟੀ ਫੰਡ ਰੇਜ਼ਿੰਗ ਵੀ ਕਰ ਰਹੇ ਹੋਣਗੇ ਆਈ ਐਮ ਸ਼ੋਰ, ਬਟ ਬਹੁਤ ਕੰਮ ਬਾਕੀ ਹੈ। ਮੈਂ ਲਿਬਰਲ ਪਾਰਟੀ ਵਾਸਤੇ ਆਈ ਵਿਲ ਬੀ ਵੈਰੀ ਸਰਪ੍ਰਾਈਜ਼ ਕਿ ਬਿਫੋਰ ਦ ਇਲੈਕਸ਼ਨ ਕਾਲ, ਕਿਉਂਕਿ ਇੱਕ ਡੈਡਲਾਈਨ ਹੁੰਦੀ ਹੈ ਕਿ ਇਲੈਕਸ਼ਨ ਕਾਲ ਹੋਣ ਤੋਂ ਇੱਕ ਇੰਨੇ ਦਿਨ ਬਾਅਦ, 7 ਦਿਨ ਜਾਂ 10 ਦਿਨ, ਉਹ ਦੇਖ ਮੈਂ ਚੈੱਕ ਕਰ ਲੈਣਾ, ਲੇਕਿਨ ਇੰਨੇ ਦਿਨ ਬਾਅਦ ਤੁਸੀਂ ਫਿਰ ਆਪਣਾ ਕੈਂਡੀਡੇਟ ਨਹੀਂ ਚੇਂਜ ਕਰ ਸਕਦੇ, ਕੈਂਡੀਡੇਟ ਆਫ ਰਿਕਾਰਡ, ਫਿਰ ਜੋ ਮਰਜ਼ੀ ਹੋਵੇ, ਫਿਰ ਬੈਲਟ ਤੇ ਨਾਮ ਜਿਹੜੇ ਆ ਜਾਂਦੇ ਨੇ ਉਹ ਫਿਰ ਤੁਸੀਂ ਚੇਂਜ ਨਹੀਂ ਕਰ ਸਕਦੇ। ਸੋ ਉਹ ਤੋਂ ਪਹਿਲਾਂ ਕੀ ਇਹ ਸਾਰੇ ਕੈਂਡੀਡੇਟਸ ਜਿੰਨੇ ਵੀ ਇਹਨਾਂ ਕੋਲ ਹੈਗੇ ਨੇ, ਇਸ ਵੇਲੇ ਆਈ ਥਿੰਕ 70-80 ਹੈਗੇ ਨੇ, ਜਾਂ ਇੱਕ ਤੋਂ ਉੱਪਰ ਥੱਲੇ ਹੋਏਗਾ, ਲਗਾਤਾਰ ਅਨਾਊਂਸਮੈਂਟ ਚੱਲ ਹੀ ਰਹੀਆਂ ਉਹਨਾਂ ਦੀਆਂ ਕੈਂਡੀਡੇਟਸ ਵਾਸਤੇ। ਈਵਨ ਬ੍ਰੈਂਪਟਨ ਦੀ ਆਈ ਡਾਊਟ ਕਿ ਇਸ ਵੇਲੇ ਐਜ਼ ਵੀ ਸਪੀਕ 5 ਜਾਂ 5 ਰਾਈਡਿੰਗਸ ਜਿਹੜੀਆਂ ਨੇ ਉਹ ਫਿਲਅਪ ਹੋ ਚੁੱਕੀਆਂ ਨੇ। ਸੋ ਇਹਨਾਂ ਕੋਲ ਉਹ ਜ਼ਰੂਰ ਚੈਲੰਜਸ ਨੇ, ਬਟ ਨੰਬਰ ਇਹਨਾਂ ਦੇ ਉੱਪਰ ਆ ਰਹੇ ਨੇ। ਸੋ ਦੇਖਦੇ ਹਾਂ ਜੀ, ਇੱਥੇ ਵੀ ਮੈਂ ਕਹਿ ਸਕਦਾ ਹਾਂ ਕਿ ਜਿਹੜੀ ਫਾਈਟ ਹੈ ਇੰਟਰਸਟਿੰਗ ਹੁੰਦੀ ਨਜ਼ਰ ਆ ਰਹੀ ਹੈ ਮੈਨੂੰ ਸਾਡੇ ਓਨਟੇਰੀਓ ਦੇ ਵਿੱਚ ਵੀ। ਸੋ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਅਸੀਂ ਜਿੱਥੇ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ, ਇਮੀਡੀਏਟ ਜਿਹੜੀ ਚੀਜ਼ ਹੈ, ਉਹ ਤਾਂ ਫੈਬਰੀ ਚ ਕੰਮ ਮੋਸਟ ਲਾਈਕਲੀ ਖਤਮ ਹੋ ਜਾਣਾ। ਸੋ ਜਨਵਰੀ ਚ ਹੁਣ ਸ਼ੁਰੂ ਹੋਏਗਾ, ਐਲਾਨ ਹੋਏਗਾ ਤੇ ਫੈਬਰੀ ਤੱਕ ਇਹ ਖਤਮ ਹੋ ਜਾਣਾ। ਦਿਸ ਇਜ਼ ਓਨਟੇਰੀਓ ਇਲੈਕਸ਼ਨ। ਇਸ ਤੋਂ ਬਾਅਦ ਮਾਰਚ ਦੇ ਵਿੱਚ ਸਾਡੀ ਨਿਗਾਹ ਰਹੇਗੀ ਲਿਬਰਲ ਪਾਰਟੀ ਲੀਡਰਸ਼ਿਪ ਰੇਸ ਦੇ ਵਿੱਚ। ਚੱਲ ਤਾਂ ਰਹੀ ਹੈ ਲੀਡਰਸ਼ਿਪ ਰੇਸ, ਬਟ ਫਾਈਨਲ ਨਤੀਜੇ ਮਾਰਚ ਵਿੱਚ ਆ ਜਾਣੇ ਆ, ਮਾਰਚ ਉਹ ਹੋ ਜਾਏਗਾ। ਫਿਰ ਲਿਬਰਲ ਲੀਡਰਸ਼ਿਪ ਤੋਂ ਬਾਅਦ ਫਿਰ ਤੀਸਰਾ ਹੋਏਗਾ ਸਾਡਾ ਫੈਡਰਲ ਇਲੈਕਸ਼ਨ। ਸੋ ਇਹ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਉੱਤੇ ਅਸੀਂ ਵਾਈ ਮੀਡੀਆ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਸ਼ਿਸ਼ ਨਹੀਂ, ਆਲਮੋਸਟ ਕਾਫੀ ਹੱਦ ਤੱਕ ਤੈਅ ਹੋ ਚੁੱਕਾ ਹੈ ਕਿ ਅਸੀਂ ਤੁਹਾਨੂੰ ਇੱਕ ਤੇ ਡੇਮ ਸਰਵੇਜ਼ ਲਿਆਵਾਂਗੇ। ਇਹ ਪਹਿਲਾ ਐਸਾ ਮੌਕਾ ਹੋ ਕੋਈ ਵੀ ਐਥਨਿਕ ਮੀਡੀਆ ਕੈਨੇਡਾ ਦੀ ਹਿਸਟਰੀ ਦੇ ਵਿੱਚ ਕਦੇ ਵੀ ਐਥਨਿਕ ਮੀਡੀਆ ਨੂੰ ਕਦੇ ਵੀ ਡੇਲੀ ਪੋਲ ਸਰਵੇ ਨਹੀਂ ਆਇਆ। ਡੇਲੀ ਹਰ ਰੋਜ਼ ਪੋਲ ਸਰਵੇ ਅਸੀਂ ਲੈ ਕੇ ਆਵਾਂਗੇ ਪ੍ਰੋਪਰ, ਔਰ ਤੁਹਾਨੂੰ ਪਤਾ ਇਹਦੇ ਵਾਸਤੇ ਕਾਫੀ ਕੁਛ ਕਰਨਾ ਪੈਂਦਾ। ਸੋ ਅਸੀਂ ਡੇਲੀ ਪੋਲ ਸਰਵੇ ਤੁਹਾਡੇ ਲਈ ਲੈ ਕੇ ਆਵਾਂਗੇ ਐਕਸਕਲੂਸਿਵਲੀ ਵਾਈ ਮੀਡੀਆ। ਇੱਦਾਂ ਨਹੀਂ ਕਿ ਜਿੱਦਾਂ ਹੁਣ ਅੱਜ ਲੈਜੰਡ ਆਇਆ ਇਹ ਤੇ ਅਸੀਂ ਤੁਹਾਨੂੰ ਸੁਣਾ ਦਿਆ, ਨੈਨੋਜ਼ ਆ ਗਿਆ, ਕੁਛ ਵੀ ਆ ਗਿਆ, ਤੇ ਕੋਈ ਵੀ ਪੜ੍ਹ ਕੇ ਸੁਣਾ ਸਕਦਾ, ਅਸੀਂ ਵੀ ਸੁਣਾ ਲਿਆਂਗੇ ਪੜ੍ਹ ਕੇ ਤੁਹਾਨੂੰ। ਤਾਂ ਅਸੀਂ ਐਕਸਕਲੂਸਿਵ ਪੋਲ ਸਰਵਿਸ ਲੈ ਕੇ ਆਵਾਂਗੇ, ਪਹਿਲੀ ਵਾਰੀ ਕੋਈ ਇੱਥੇ ਮੀਡੀਆ ਚ ਅਸੀਂ ਪਹਿਲਾਂ ਆਏ ਸੀਗੇ, ਪਿਛਲੀ ਵਾਰ ਵੀ ਹੁਣ ਵੀ ਲੈ ਕੇ ਆਵਾਂਗੇ। ਸੋ ਤੁਹਾਨੂੰ ਬਕਾਇਦਾ ਪੋਲ ਸਰਵਿਸ, ਔਰ ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ ਕਿ ਇਸ ਵਾਰੀ ਜਿਹੜੀਆਂ ਇਹ ਤਿੰਨ ਇਲੈਕਸ਼ਨ ਹੋ ਰਹੀਆਂ ਨੇ ਅਗਲੇ ਚਾਰ ਛੇ ਮਹੀਨਿਆਂ ਦੇ ਵਿੱਚ, ਸੋ ਸਟਾਰਟਿੰਗ ਜਨਵਰੀ ਕਹਿ ਲਓ, ਜਨਵਰੀ ਤੋਂ ਲੈ ਕੇ ਘੱਟ ਤੋਂ ਘੱਟ ਜੂਨ ਤੱਕ ਤੇ ਚੱਲੇਗਾ ਇਹ ਸਿਲਸਿਲਾ। ਸੋ ਜਨਵਰੀ ਤੋਂ ਲੈ ਕੇ ਜੂਨ ਤੱਕ ਇਹ ਜਿਹੜੇ ਪੰਜ ਛੇ ਮਹੀਨੇ ਨੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ, ਇਹ ਬਹੁਤ ਐਕਟਿਵ ਰਹੇਗਾ, ਔਰ ਅਸੀਂ ਤੁਹਾਨੂੰ ਲਗਾਤਾਰ ਜ਼ਬਰਦਸਤ ਕਵਰੇਜ, ਸਾਡੀ ਅੱਜ ਵੀ ਟੀਮ ਰੋਜ਼ਾਨਾ ਹੀ ਸਾਡੀਆਂ ਟੀਮ ਦੋ ਦੋ ਤਿੰਨ ਤਿੰਨ ਪ੍ਰੈਸ ਕਾਨਫਰੰਸਿਸ ਕਵਰ ਕਰ ਰਹੀਆਂ। ਅੱਜ ਸਾਨੂੰ ਇਨਵੀਟੇਸ਼ਨ ਆਇਆ ਐਨਡੀਪੀ ਵੱਲੋਂ, ਸੋ ਐਨਡੀਪੀ ਲੀਡਰ ਮੈਰਿਟ ਸਟਾਈਲਸ ਆ ਜਾ ਰਹੇ ਨੇ, ਸਾਡੀ ਇੱਕ ਟੀਮ ਉੱਥੇ ਗਈ ਹੋਈ ਹੈ। ਸਾਨੂੰ ਇੱਕ ਅੱਜ ਕੈਬਨਿਟ ਮਿਨਿਸਟਰ ਗ੍ਰਾਮ ਮੈਗਰੋਰ, ਜਿਹੜੇ ਆਪਣੇ ਬ੍ਰੈਂਪਟਨ ਨੌਰਥ ਤੋਂ ਐਮਪੀਪੀ ਵੀ ਹੈਗੇ ਨੇ, ਉਹਨਾਂ ਨੇ ਵੀ ਅੱਜ ਅਨਾਊਂਸਮੈਂਟ ਕਰ ਰਹੇ ਨੇ, ਅੱਜ ਉੱਥੇ ਵੀ ਸਾਡੀ ਟੀਮ ਹੋਈ ਹੈ ਪੀਸੀ ਪਾਰਟੀ ਵੱਲੋਂ। ਸੋ ਜਿੱਥੇ ਜਿੱਥੇ ਸਾਨੂੰ ਇਨਵੀਟੇਸ਼ਨ ਆ ਰਹੇ ਨੇ, ਸੋ ਕਾਫੀ ਬਿਜ਼ੀ ਚੱਲ ਰਹੀ ਹੈ, ਸੋ ਅਸੀਂ ਲਗਾਤਾਰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਵਰ ਕਰਦੇ ਰਹਾਂਗੇ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਤੌਰ ਦੇ ਉੱਤੇ ਅੱਜ ਤੋਂ ਅਸੀਂ ਇੱਕ ਨਵਾਂ ਸ਼ੋਅ ਵੀ ਸਟਾਰਟ ਕਰ ਰਹੇ ਹਾਂ, ਬਿਲਕੁਲ ਰੋਜ਼ ਇੱਕ ਘੰਟੇ ਦੀ ਕਵਰੇਜ ਹੋਏਗੀ, ਔਰ ਜਿੱਥੇ ਪੰਜਾਬੀ ਦੇ ਵਿੱਚ ਤੇ ਮੈਂ ਕਰਦਾ ਹੀ ਰਹਿੰਦਾ ਸਾਰੀ ਇਹ ਕਵਰੇਜ, ਬਟ ਅੱਜ ਤੋਂ ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ 1 ਆਵਰ ਸਾਡਾ ਵਾਈ ਪਲੱਸ ਜਿਹੜਾ 24/7 ਆਲ ਇੰਗਲਿਸ਼ ਚੈਨਲ ਹੈ, ਸੋ ਉਹਦੇ ਉੱਤੇ ਅਸੀਂ ਜਿਹੜਾ ਅੱਜ ਤੋਂ 1 ਆਵਰ ਦਾ ਸ਼ੋਅ ਸਟਾਰਟ ਕਰ ਰਹੇ ਹਾਂ। ਸੋ ਇਹ ਸ਼ਾਮ 4 ਵਜੇ ਔਰ ਫਿਰ ਸ਼ਾਮ ਨੂੰ 7 ਵਜੇ ਆਈ ਥਿੰਕ, ਫਿਰ ਦੁਬਾਰਾ 9 ਵਜੇ ਔਰ ਫਿਰ ਰਾਤ 10 ਵਜੇ ਰਿਪੀਟ ਹੋਏਗਾ। ਸੋ ਲਗਾਤਾਰ ਇਹ ਸ਼ੋਅ ਆਏਗਾ, ਟਾਈਮਿੰਗ ਮੈਂ ਫਿਰ ਵੀ ਐਗਜੈਕਟ ਚੈੱਕ ਕਰਕੇ ਤੁਹਾਨੂੰ ਦੱਸ ਦਾਂਗਾ, ਪਰ ਪਹਿਲੀ ਬ੍ਰੌਡਕਾਸਟ ਹੋਏਗਾ, ਲਾਈਵ ਹੋਏਗਾ 4 ਵਜੇ ਲਾਈਵ ਹੋਏਗਾ, ਫਿਰ ਉਸ ਤੋਂ ਬਾਅਦ ਬ੍ਰੌਡਕਾਸਟ ਚੱਲਦੇ ਰਹਿਣਗੇ। ਸੋ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਜਿਹੜੀ ਜੇ ਤੁਸੀਂ ਇਲੈਕਸ਼ਨ ਦੀ ਜ਼ਬਰਦਸਤ ਕਵਰੇਜ ਦੇਖਣਾ ਚਾਹੁੰਦੇ ਹੋ, ਚੈਨਲ ਵਾਈ ਤੇ ਫੇਵਰੇਟ ਸੇਵ ਕਰ ਹੀ ਲਓ, ਰੋਜਰਸ 857, ਬੈਲ 828, ਟੈਲਸ 2418, ਇਗਨਾਈਟ 707, ਔਰ ਜਿਹੜਾ ਵਾਈ ਪਲੱਸ ਹੈ ਇਹ ਜ਼ਰੂਰ ਹਰ ਬਾਕਸ ਦੇ ਉੱਤੇ ਅਵੇਲੇਬਲ ਹੈ, ਹਰ ਬਾਕਸ ਦੇ ਅਵੇਲੇਬਲ ਹੈ, ਤੁਸੀਂ ਜਾ ਕੇ ਆਪਣੇ ਫੇਵਰੇਟ ਸੇਵ ਕਰ ਲਓ ਵਾਈ ਪਲੱਸ। ਯੂ ਵਿਲ ਲਵ ਦਾ ਕਵਰੇਜ, ਕਿਉਂਕਿ ਉਹਦੇ ਤੇ ਅਸੀਂ ਜਿੱਦਾਂ ਹੁਣ ਦੇਖੋ ਮੈਥੋਂ ਅਜੇ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਸ਼ੁਰੂ ਕੀਤਾ, ਅਸੀਂ ਤੇ ਉੱਥੇ ਪੰਜਾਬ ਇੰਡੀਆ ਉੱਧਰ ਵੀ ਸਾਰੀਆਂ ਖਬਰਾਂ ਕਵਰ ਕਰਨੀਆਂ ਨੇ, ਉੱਥੇ ਪੰਜਾਬ ਚ ਕੀ ਹੋ ਰਿਹਾ, ਪੰਜਾਬ ਦਿੱਲੀ ਦੀ ਇਲੈਕਸ਼ਨ ਵੀ ਕਵਰ ਹੋਣੀਆਂ ਨੇ। ਸੋ ਵਾਈ ਪਲੱਸ ਦੇ ਉੱਤੇ ਉੱਧਰ ਨਹੀਂ ਜਾਣਗੇ ਉਹ, ਕਿਉਂਕਿ ਉਹ 24/7 ਆਲ ਇੰਗਲਿਸ਼ ਚੈਨਲ ਆ ਇੱਥੇ ਕੈਨੇਡੀਅਨ ਵਾਸਤੇ, ਤੋਂ ਉਹਦੇ ਵਿੱਚ ਤੁਹਾਨੂੰ ਟਰੰਪ ਸਾਹਿਬ ਦੀ ਡੇਲੀ ਰਿਪੋਰਟ ਹੈ, ਉਹ ਅਸੀਂ ਮੇਨ ਅਸੀਂ ਵੀਕਐਂਡ ਦੇ ਉੱਤੇ ਏਜੰਡਾ ਸਾਰਾ ਤੈਅ ਕਰ ਰਹੇ ਸੀ, ਉਹਦੇ ਵਿੱਚ ਡੋਨਲਡ ਟਰੰਪ ਕੀ ਕਰ ਰਹੇ ਨੇ ਡੇਲੀ ਰਿਪੋਰਟ ਤੁਹਾਨੂੰ ਉਹਦੇ ਤੇ ਮਿਲਣਗੀਆਂ, ਕੈਨੇਡਾ ਦੀ ਲਿਬਰਲ ਲੀਡਰਸ਼ਿਪ ਰੇਸ ਦੇ ਉੱਤੇ ਡੇਲੀ ਰਿਪੋਰਟ ਮਿਲਣਗੀਆਂ, ਓਨਟੈਰੀਓ ਦੀ ਇਲੈਕਸ਼ਨ ਤੇ ਰਿਪੋਰਟ ਮਿਲਣਗੀਆਂ, ਉਹ ਚ ਸਾਰੀ ਗੱਲਬਾਤ ਸਾਡੇ ਇੱਥੇ ਦੀ ਕੀਤੀ ਜਾਏਗੀ। ਸੋ ਉਹਦੇ ਵਿੱਚ ਤੁਹਾਨੂੰ ਕੋਈ ਉਧਰਲੀ ਕੋਈ ਚੀਜ਼ ਬਹੁਤ ਘੱਟ ਹੈ, ਸਿਰਫ 1 ਆਵਰ ਦਾ ਪ੍ਰੋਗਰਾਮ ਹੋਏਗਾ 1 ਆਵਰ ਦਾ, ਔਰ ਜਿਹੜਾ ਤੁਸੀਂ ਦੇਖ, ਔਰ ਉਸ ਤੋਂ ਇਲਾਵਾ ਖ਼ਬਰਾਂ ਤੇ ਦੇਖਦੇ ਹੋ ਤੁਸੀਂ। ਸੋ ਵਾਈ ਮੈਂ ਦੁਬਾਰਾ ਦੱਸਵਾਂ ਕਿ ਵਾਈ ਮੀਡੀਆ ਦਾ ਵਾਈ ਪਲੱਸ ਜਿਹੜਾ ਚੈਨਲ ਹੈ, ਇਹ 27 ਆਲ ਇੰਗਲਿਸ਼ ਚੈਨਲ, ਇਹ ਤੁਸੀਂ ਦੇਖ ਸਕਦੇ ਹੈਗੇ ਹੋ, ਆਪਣੇ ਹਰ ਬਾਕਸ ਦੇ ਉੱਤੇ ਅਵੇਲੇਬਲ ਹੈ, ਔਰ ਇਹਦੇ ਲਈ ਅਸੀਂ ਇੱਕ ਵਾਈ ਪਲੱਸ ਲਈ ਇਨ ਪਰਟੀਕੁਲਰ ਇੱਕ ਨਵਾਂ ਸਟੂਡੀਓ ਵੀ ਤਿਆਰ ਕਰ ਰਹੇ ਹਾਂ। ਸੋ ਉਹ ਇਸ ਸਾਲ ਦੇ ਐਂਡ ਅਗਲੇ ਸਾਲ ਤੱਕ ਸਟਾਰਟ ਸਾਡਾ ਸਟੂਡੀਓ ਬਿਲਕੁਲ ਰੈਡੀ ਹੋ ਜਾਏਗਾ, ਇੱਕ ਨਵਾਂ ਸਟੂਡੀਓ ਅਸੀਂ ਤਿਆਰ ਕਰ ਰਹੇ ਹਾਂ। ਸੋ ਉਹਦੇ ਉੱਤੇ ਸਿਰਫ ਵਾਈ ਪਲੱਸ ਜਿਹੜਾ 24/7 ਆਲ ਇੰਗਲਿਸ਼ ਚੈਨਲ, ਉਹਦੀ ਪ੍ਰੋਗਰਾਮਿੰਗ, ਉਹਦੀ ਰਿਕਾਰਡਿੰਗ, ਸਾਰਾ ਕੁਝ ਉਹ ਹੋਇਆ ਕਰੇਗਾ। ਸੋ ਅਸੀਂ ਤੁਹਾਨੂੰ ਇਨਵਾਈਟ ਕਰਾਂਗੇ ਜੀ, ਦੇਖਦੇ ਹਾਂ ਇਸ ਸਾਲ ਦੇ ਐਂਡ ਤੱਕ ਜੇ ਕੰਸਟਰਕਸ਼ਨ ਪੂਰੀ ਹੋ ਜਾਂਦੀ, ਅਗਲੇ ਸਾਲ ਦੇ ਮਿਡ ਤੱਕ ਹੋਏਗੀ, ਜਦੋਂ ਵੀ ਹੋਏਗੀ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਾਂਗੇ, ਸੋ ਉਹਦੇ ਬਾਰੇ ਵੀ ਦੱਸਾਂਗੇ। ਬਟ ਫਿਲਹਾਲ ਅਸੀਂ ਇਹ ਜਿਹੜਾ ਸਾਡਾ ਕਰੰਟ ਸਟੂਡੀਓ ਇੱਥੋਂ ਹੀ, ਦੋਨੋ ਚੈਨਲ ਜਿਹੜੇ ਆ, ਚੈਨਲ ਵਾਈ ਔਰ ਵਾਈ ਪਲੱਸ, ਦੋਨੋ ਇੱਥੋਂ ਹੀ ਅਸੀਂ ਰਨ ਕਰ ਰਹੇ ਹਾਂ। ਕੋਈ ਵੀ ਜਾਣਕਾਰੀ ਲੈਣੀ ਹੈ 416-475-5000, 416-475-5000 ਇਹਦੇ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਇਸ ਤੋਂ ਬਾਅਦ ਅੱਗੇ ਵਧਣ ਤੋਂ ਪਹਿਲਾਂ ਜਿੱਥੇ ਇਹਦੇ ਤੇ ਨਿਗਾਹ ਹੈ ਹੀ ਹੈ, ਜੋ ਇੱਥੇ ਸਾਡਾ ਸਾਰਾ ਕੁਝ ਚਰਚਾ ਚੱਲ ਰਹੀ ਹੈ, ਸੋ ਮੈਂ ਚਾਹਾਂਗਾ ਕਿ ਆਈ ਥਿੰਕ ਹੈਡਲਾਈਨਸ ਦਾ ਸਮੇਂ ਹੋ ਗਿਆ, ਸੋ ਵਾਈ ਮੀਡੀਆ ਹੈਡਲਾਈਨਸ ਤੁਸੀਂ ਧਿਆਨ ਦੇ ਨਾਲ ਸੁਣ ਲਓ, ਉਸ ਤੋਂ ਬਾਅਦ ਫਿਰ ਟਰੰਪ ਸਾਹਿਬ ਰੋਜ਼ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਨੂੰ ਡਿਪੋਰਟ ਕਰ ਰਹੇ ਨੇ, ਔਰ ਉਹਦੇ ਬਾਰੇ ਗੱਲ ਕਰਾਂਗੇ, ਔਰ ਇਸ ਦਰਮਿਆਨ ਇੰਡੀਆ ਨੇ ਕੀ ਕਿਹਾ, ਬ੍ਰਾਜ਼ੀਲ ਨੇ ਕੀ ਕਿਹਾ, ਕੋਲੰਬੀਆ ਔਰ ਹੋਰ ਕੰਟਰੀਜ਼ ਕੀ ਗੱਲਬਾਤ ਕਰ ਰਹੇ ਆ, ਉਹਦੀ ਸਾਰੀ ਅਪਡੇਟ ਤੁਹਾਨੂੰ ਸ਼ੇਅਰ ਕਰਾਂਗੇ। ਮਿਡਲ ਈਸਟ ਦੇ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਧੰਨਵਾਦ ਕਰ ਰਹੇ ਨੇ ਟਰੰਪ ਸਾਹਿਬ ਦਾ ਕਿ ਤੁਹਾਡਾ ਬਹੁਤ ਧੰਨਵਾਦ, ਵਧੀਆ ਹਥਿਆਰ ਦੇ ਦਿੱਤੇ ਨੇ ਤੁਸੀਂ ਸਾਨੂੰ। ਗਜ਼ਾ ਦੇ ਵਿੱਚ ਉਹਨਾਂ ਨੇ ਬਲੋਕੇਡ ਹਟਾ ਦਿੱਤਾ, ਵੈਰੀ ਸੈਡ, ਵੈਰੀ ਅਨਫੋਰਚੁਨੇਟ। ਦੇਖੋ ਇਹ ਬੜੇ ਲੀਡਰਸ ਜੋ ਕਰਦੇ ਨੇ, ਔਰ ਉਸ ਦਰਮਿਆਨ ਆਮ ਲੋਕਾਂ ਦੀ ਜ਼ਿੰਦਗੀ ਕਿੱਦਾਂ ਪ੍ਰਭਾਵਿਤ ਹੁੰਦੀ ਹੈ। ਸੋ ਇੱਥੇ ਅਸੀਂ ਵਾਈ ਮੀਡੀਆ ਦੇ ਤਾਂ ਹਮੇਸ਼ਾ ਹੀ ਗੱਲ ਕੀਤੀ ਹੈ, ਮੈਂ ਸਭ ਤੋਂ ਪਹਿਲਾਂ ਜਿਹੜੇ ਇਜ਼ਰਾਈਲੀ ਹੋਸਟੇਜਸ ਨੇ ਦੇ ਵਰ ਰਿਲੀਜ਼ਡ ਆਮ ਲੋਕ ਸੀਗੇ ਆਪਣੀ ਪਾਰਟੀ ਕਰ ਰਹੇ ਸੀਗੇ ਹਮਾਸ ਵਰਗੀ ਟੈਰਰਿਸਟ ਆਰਗੇਨਾਈਜੇਸ਼ਨ ਅੱਧੇ ਲੋਕ ਤੇ ਹਮਾਸ ਨੂੰ ਟੈਰਰਿਸਟ ਕਹਿਣ ਤੋਂ ਬੜੇ ਸੀਗੇ ਕਿਉਂਕਿ ਦੇਖਦੇ ਆ ਇਹਨਾਂ ਨੇ ਕਿੱਧਰ ਸਾਈਡ ਲੈਣੀ ਹੈ ਵਾਈ ਮੀਡੀਆ ਤੇ ਯੂਨੋ ਸਾਡਾ ਇੱਕ ਸਟਾਈਲ ਰਿਹਾ ਵੀ ਨੈਵਰ ਸ਼ਾਏ ਅਵੇ ਫਰੋਮ ਕਾਲਿੰਗ ਸਪੇਡ ਅ ਸਪੇਡ ਟੈਰਰਿਸਟ ਆਰਗੇਨਾਈਜੇਸ਼ਨ ਹਮਾਸ ਤੇ ਉਹਨੇ ਜੋ ਕੀਤਾ ਸਾਰੀ ਗਲਤੀ ਇਹਦੀ ਹੈ ਸੋ ਲੇਕਿਨ ਅਸੀਂ ਹਮੇਸ਼ਾ ਕਿਹਾ ਕਿ ਤੁਸੀਂ ਹਮਾਸ ਨਾਲ ਜੋ ਕਰਨਾ ਹੈ ਕਰੋ ਲੇਕਿਨ ਜਿਹੜੇ ਆਮ ਉੱਥੇ ਪੈਲਸਟਾਈਨ ਦੇ ਲੋਕ ਨੇ ਕਿੱਦਾਂ ਉਹਨਾਂ ਨੂੰ ਵਿਚਾਰਿਆਂ ਨੂੰ ਬੁਰੀ ਹਾਲਤ ਉਹਨਾਂ ਦੀ ਕੀਤੀ ਇੱਧਰ ਦੌੜੋ ਉੱਧਰ ਦੌੜੋ ਘਰ ਛੱਡ ਕੇ ਗਏ ਵਿਚਾਰੇ ਬੜਾ ਉਹਨਾਂ ਦਾ ਵੈਰੀ ਸੈਡ
ਤੋ ਕਾਲ ਆਈ ਕਾਲ ਬਹੁਤ ਵਧੀਆ ਜੀ ਪਟੇਲ ਸਾਹਿਬ ਨਮਸਕਾਰ ਸਤਿ ਸ੍ਰੀ ਅਕਾਲ ਆਪਕਾ ਸਵਾਗਤ ਹੈ ਰੇਡੀਓ ਵਾਈ ਪੇ ਜੀ ਸਰ
आपको और जिया जी को बहुत बहुत धन्यवाद आप बहुत अच्छा प्रोग्राम हैंडल कर रहे हो
जी जी शुक्रिया
जिया जी ने आज सुबह मैंने थोड़ी देर से शुरू किया तो जिया जी कुछ बोल रहे थे कर्म के बारे में
जी जी
तो वो बहुत अच्छा था वो बहुत अच्छा लगा मुझे
जी जी
जी थैंक यू और युधिर जी अभी अभी आए हैं तो युधिर जी को भी मेरा प्रणाम नमस्कार सत श्री अकाल
जी जी
प्रणाम नमस्कार जी सत श्री अकाल जी
मैं ऑन मतलब लाइव मतलब क्या बोलते हो
हाँ जी लाइव पे हाँ जी ऑन दे
ओके 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 देखो सर खोसा सर मैं छोटी सी एक बात करना चाहता था कल मैं ट्रम्प को सुन रहा था ट्रम्प साहब को मैं सुन रहा था कल ठीक है तो बहुत अच्छी बात उन्होंने बोली और वो जो बोल रहे हैं कॉमन सेंस बिल्कुल सही मुझे लग रहा है कि बहुत कॉमन सेंस वाली बात की मुझे बहुत सारी चीजें मालूम नहीं थी हमारे पॉलिटिशियन की हरकत है ना यहाँ पर अपने कैनेडा में सर वो मैं आपको लिख के देता हूँ वो 51st स्टेट बनाने वाली हरकत है वो ठीक है ये जो इलेक्शन अनाउंस कर रहे हैं अभी लिबरल की लीडरशिप रेस चल रही है इतने साल से दो साल से सब लोग बोल रहे थे हमारे जस्टिन भाई को कि भी आप रिजाइन करो तो नहीं कर रहे थे जैसे ही ट्रम्प साहब आने का टाइम हुआ रिजाइन करके पार्लियामेंट भी बंद कर दिया राइट सर और अभी देखो ये इलेक्शन ठोक रहे अपने पे ऑन्टेरियो में तो और भी खर्चा होगा राइट बहुत बहुत सारी बातें हैं सर बट ये मैं तो यहाँ तक कहता हूँ ये जस्टिन जी हमारे जस्टिन जी है ना उनका पता करो उनकी मैरिज जो डिवोर्स है वो असली है क्या फेक है कहीं ऐसा तो नहीं
लूट लूट के पटेल साहब ऐसा है कि पर्सनल हम कमेंट से बचते हैं वो उनके अपनी व्यक्तिगत लाइफ है प्लीज उनको उनकी उनकी लाइफ में उनके बच्चों को मत लेकर दैट्स अ पॉलिटिकल गेम ही इज अ वेरी नाइस गाय हम उनका कोई पर्सनल कमेंट ना करें प्लीज ये हमारे 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 ये हमारे टीवी चैनल का एक नॉर्म है हमारे हमारी संस्था का नॉर्म है
सर देखो मैं क्या बोल रहा हूँ कि ये हमारे जो पॉलिटिशियन है वो अव्वल दर्जे के अय्याश क्योंकि आप देख रहे हो सब देख रहे हो राइट कोई ज्यादा मैं फिर पर्सनल हो जा रहा इसलिए मैं नहीं बोल रहा हूँ ठीक है ना सर कैनेडा की हालत बदतर हो गई ऊपर से नीचे आ गया राइट और उनकी अय्याशी में कोई कमी नहीं आ रही है तो राजा महाराजा के माइंडसेट वाले लोग हमारे वहां इंडिया में भी है और यहाँ पर भी वही है अभी आज की तारीख में और अमेरिका में भी थे अमेरिका में से वो जा रहे हैं अभी तो अभी ट्रम्प साहब आए ट्रम्प साहब के आते ही देखो पूरा सब उलट पुलट हो गया अगर वो होते तो वॉर शुरू ही नहीं होती यूक्रेन की वॉर वो होते हमास की हिम्मत नहीं थी कि वो कुछ करे सर मैं ट्रम्प साहब को पहले भी सपोर्ट किया था जब मैं उनको नहीं जानता था
जी जी
फिर मैंने दो जब जो बाइडेन इलेक्ट हुए तभी भी मैंने उन्हीं को सपोर्ट किया था तब मेरे को लोग बोले थे तू कैसा आदमी है कैसे आदमी को सपोर्ट कर रहे हैं ट्रम्प को मैं मतलब आज की तारीख में जो भी अवेलेबल चॉइस है उसमें सबसे बेस्ट ट्रम्प है
जी।
मैं उसको सपोर्ट कर रहा हूँ मैं ये नहीं कहता हूँ कि ट्रम्प वो सबसे ऑनेस्ट है सबसे ईमानदार है सबसे अच्छे है ऐसा नहीं है राइट तो अवेलेबल जो चॉइस है उसमें अच्छे ट्रम्प है तो मैं ट्रम्प को सपोर्ट करता हूँ राइट और देखो 8 साल 10 साल में लोग पूरे वर्ल्ड को मालूम चल गया कि अगर ट्रम्प होते तो ये सब नहीं होता अभी कनाडा में भी यही है कनाडा में भी मैं कभी लिबरल पार्टी को कभी सपोर्ट नहीं किया है ना कभी मैंने वोट दिया है ठीक है चाहे कुछ ना भी हो जाए सर मैं और मेरा पॉलिटिकल जो कन्विक्शन है उसी हिसाब से मैं इंडिया में भी करेक्ट होता हूँ यहाँ पर भी मैं कनाडा में भी करेक्ट होता हूँ और मैं अमेरिका में भी करेक्ट होता हूँ तो मुझे बहुत अच्छा लगा थैंक यू सर युधवीर जी
थैंक यू जी
ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਔਰ ਤੁਹਾਡੇ ਵਿਚਾਰ ਆ ਗਏ ਨੇ ਮੈਂ ਬਸ ਇਹੀ ਕਹਾਂਗਾ ਕਿ ਇੱਕ ਤੇ ਠੀਕ ਹੈ ਆਪਾਂ ਜਸਟਿਨ ਟਰੂਡੋ ਸਾਹਿਬ ਦੀਆਂ ਪਾਲਿਸੀਜ਼ ਦੇ ਨਾਲ ਕਈ ਲੋਕ ਸਹਿਮਤ ਨਹੀਂ ਹੈਗੇ, ਬਟ ਜਸਟਿਨ ਟਰੂਡੋ ਸਾਹਿਬ ਦੇ ਜਿਹੜਾ ਡਿਵੋਰਸ ਦਾ ਮਾਮਲਾ ਜਾਂ ਹੋਰ ਜੋ ਵੀ ਉਹਨਾਂ ਦੀ ਵਾਈਫ ਨਾਲ ਕੀ ਹੈ ਕੀ ਨਹੀਂ ਹੈ, ਉਹ ਸਾਰਾ ਉਹਨਾਂ ਦਾ ਪਰਸਨਲ ਨਿੱਜੀ ਮਾਮਲਾ। ਜਦੋਂ ਖਬਰ ਆਈ ਸੀ ਅਸੀਂ ਖਬਰ ਜਾਰੀ ਕਰਤੀ ਸੀ ਕਿ ਠੀਕ ਹੈ ਉਹ ਆਪਸ ਚ ਅਲੱਗ ਹੋ ਗਏ ਨੇ। ਸੋ ਮੇਰੀ ਇੱਕ ਤੇ ਹੰਬਲ ਰਿਕੁਐਸਟ ਹੋਏਗੀ ਕਿ ਤੁਹਾਨੂੰ ਪਤਾ ਹੀ ਆ 25 ਸਾਲ ਤੋਂ ਇੱਕ ਸਾਡਾ ਬੜਾ ਇੰਪੋਰਟੈਂਟ ਚੀਜ਼ ਰਹੀ ਹੈ ਕਿ ਅਸੀਂ ਪਰਸਨਲ ਲਾਈਫ ਦੀ ਜਿਹੜੀ ਗੱਲਬਾਤ ਉਹ ਨਹੀਂ ਕਰਦੇ। ਸੋ ਉਹ ਜਾਣਨ, ਟਰੂਡੋ ਸਾਹਿਬ ਜਾਣਨ ਤੇ ਉਹਨਾਂ ਦੀ ਵਾਈਫ ਜਾਣਨ, ਹਾਂ ਖਬਰ ਅਲੱਗ ਹੋਣ ਦੀ ਆ ਗਈ ਸੀ ਦੇਤੀ, ਜੇ ਤੇ ਕੱਲ ਨੂੰ ਜੇ ਕਿਤੇ ਇਕੱਠੇ ਹੁੰਦੇ ਆ ਨਹੀਂ ਹੁੰਦੇ, ਤੇ ਜੇ ਕੋਈ ਖਬਰ ਆਏਗੀ ਕੋਈ ਖਬਰ ਜਾਂ ਟਰੂਡੋ ਸਾਹਿਬ ਦੁਆਰਾ ਕਿਤੇ ਵਿਆਹ ਕਰਾਉਂਦੇ ਜਾਂ ਨਹੀਂ ਕਰਾਉਂਦੇ, ਉਹ ਖਬਰ ਤੁਹਾਨੂੰ ਉਹ ਤਾਂ ਫਿਰ ਖਬਰ ਹੈ ਨਾ ਵੀ ਜੇ ਟਰੂਡੋ ਸਾਹਿਬ ਕਿਤੇ ਹੋਰ ਵਿਆਹ ਕਰਾ ਦਿੰਦੇ ਉਹਨਾਂ ਦੀ ਵਾਈਫ ਕਿਤੇ, ਤਾਂ ਉਹ ਖਬਰ ਦੇ ਦਿਆਂਗੇ। ਬਾਕੀ ਸਿਆਸਤ ਦੀ ਗੱਲ, ਮਤਲਬ ਮੁੱਦੇ ਦੀ ਗੱਲ ਕਰੀਏ, ਇਸ਼ੂਜ਼ ਦੀ ਗੱਲ ਕਰੀਏ ਆਪਾਂ, ਉਹ ਠੀਕ ਹੈ ਨਾ, ਪੋਲੀਟੀਕਲ ਸੈਂਸਿਸ ਇਸ਼ੂਜ਼ ਦੀ ਗੱਲ ਹੋਏ। ਅੱਛਾ, ਸੋ ਮੇਰੀ ਹੰਬਲ ਰਿਕੁਐਸਟ ਅਸੀਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਰਿਫਰੇਨ ਕਰੀਏ, ਕਿਉਂਕਿ ਫਿਰ ਉਹ ਸਾਡਾ ਮੈਂ ਸਮਝਦਾ ਕਿ ਇਹ ਹੁੰਦੀ ਹੈ, ਇਹ ਹੁੰਦੀ ਮਤਲਬ ਕਿ ਬਾਹਰ ਵਿਹਲਾ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਗੱਪਾਂ ਮਾਰ ਲਓ, ਉਧਰ ਲਈ ਠੀਕ ਹੈ ਇਹ ਸਾਰਾ, ਇਹ ਜਦੋਂ ਅਸੀਂ ਇੱਥੇ ਇਹ ਟਾਈਮ ਬੜਾ ਇੰਪੋਰਟੈਂਟ ਹੈ, ਉੱਥੇ ਮੁੱਦਿਆਂ ਤੇ ਗੱਲ ਰੱਖੀਏ। ਇੱਕ ਮੇਰੀ ਹੰਬਲ ਰਿਕੁਐਸਟ ਹੋਏਗੀ ਸਾਰਿਆਂ ਨੂੰ, ਹਾਂ ਮੁੱਦਿਆਂ ਨਾਲ ਅਸੀਂ ਬਹੁਤ ਸਾਰੇ ਲੋਕ ਡਿਸਐਗਰੀ ਕਰ ਰਹੇ ਹਾਂ ਟਰੂਡੋ ਸਾਹਿਬ ਦੇ, ਇਸ ਵੇਲੇ ਜਿਹੜੇ ਮੁੱਦੇ ਨੇ ਕੈਨੇਡੀਅਨਸ ਨੂੰ ਨਹੀਂ ਪਸੰਦ ਆ ਰਹੇ, ਹੁਣ ਦੇਖਦੇ ਹਾਂ ਮਾਰਕ ਕਾਰਨੀ ਸਾਹਿਬ ਔਰ ਇਹਨਾਂ ਵਿੱਚ ਮੁੱਦਿਆਂ ਦੀ ਜਦੋਂ ਫਾਈਟ ਹੋਏਗੀ, ਅਜੇ ਤੇ ਹੈਗੇ ਤੇ ਫਰੰਟ ਉਹਨਾਂ ਦੇ ਨੇ, ਪਰ ਆਪਾਂ ਵੇਟ ਕਰਾਂਗੇ, ਤੋ ਜਦੋਂ ਇਹ ਹੋ ਜਾਣਗੇ ਜਿਹੜਾ ਵੀ ਡਿਸਾਈਡ, ਤੇ ਫਿਰ ਮੁੱਦਿਆਂ ਦੀ ਗੱਲ ਕਰੀਏ ਆਪਾਂ, ਠੀਕ ਹੈ ਜੀ। ਪੋਲਿਸੀਜ਼ ਦੀ ਗੱਲ ਕਰੀਏ, ਕਿਹੜਾ ਕੈਨੇਡਾ ਦੇ, ਕੈਨੇਡਾ ਲਈ ਸਿਚੁਏਸ਼ਨ ਬੜੀ ਚੈਲੰਜਿੰਗ ਹੈ ਇਸ ਟਾਈਮ, ਸੋ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਮੈਂ ਇਹਦੇ ਬਾਰੇ ਡਿਟੇਲ ਅੱਗੇ ਚੱਲ ਕੇ ਜ਼ਿਕਰ ਕਰਾਂਗਾ। ਗੁਰਮੇਲ ਜੀ ਤੁਸੀਂ ਆਉਂਦੇ ਹੋ ਨੈਕਸਟ ਕਾਲ, ਹਾਂਜੀ ਗੋ ਹੈਡ।
ਹਾਂਜੀ ਚਤੁਰਵੀਰ ਜੀ, ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ ਜੀ, ਗੁਰਮੇਲ ਜੀ ਨਾਲ ਗੱਲ ਕਰਾਂਗੇ, ਗੁਰਮੇਲ ਜੀ ਤੋਂ ਬਾਅਦ ਵਿਰਕ ਸਾਹਿਬ ਦਾ ਵੀ ਸਵਾਗਤ ਕਰਾਂਗੇ, ਯਸ਼ ਜੀ ਵੀ ਸਾਡੇ ਭਰਾ ਵੇਟ ਕਰਨੇ, ਯਸ਼ ਜੀ ਨਾਲ ਵੀ ਗੱਲ ਕਰਾਂਗੇ, ਔਰ ਇਧਰੋਂ ਹੈਡਲਾਈਨਸ ਵੀ ਪੂਰੀ ਤਰ੍ਹਾਂ ਤਿਆਰ ਨੇ, ਹੈਡਲਾਈਨ ਵੀ ਤੁਹਾਡੀ ਖਿਦਮਤ ਪੇਸ਼ ਕਰਨੀ ਹੈ। ਗੁਰਮੇਲ ਸਾਹਿਬ, ਯੂ ਗੋ ਹੈਡ ਸਰ।
ਅੱਛਾ ਜਤਵੀਰ ਜੀ, ਸਰ ਇਹ ਕਹਿੰਦੇ ਆ ਵੀ ਆਪਣੇ ਵਿਵੇਕਰਾਮਾ ਸਵਾਮੀ ਨੂੰ ਮਤਲਬ ਬਾਹਰ ਮੇਰਾ ਖਿਆਲ ਕੱਢ ਹੀ ਦਿੱਤਾ ਹੈ ਨਾ, ਜਿਹੜਾ ਇਹਨਾਂ ਨੇ ਬਣਾਇਆ ਸੀਗਾ ਡੋਜ
ਜੀ ਜੀ,
ਸ਼ਾਇਦ ਸਰ ਮੈਂ ਸਰ ਤੁਹਾਡੇ ਤੋਂ ਜਾਣਨਾ ਚਾਹੁੰਦਾ ਵੀ ਬਿਹਾਈਂਡ ਦਾ ਸਟੋਰੀ ਕੀ ਹੈਗਾ ਸਰ, ਵੀ ਮਤਲਬ ਉਹਨੂੰ ਕਿਉਂ ਕੱਢਿਆ ਹਨਾ, ਜਿਵੇਂ ਆਪਣਾ ਮੈਨੂੰ ਲੱਗਦਾ ਵੀ ਜਿਵੇਂ ਟਰੰਪ ਸਾਹਿਬ ਦੇ ਜਿਵੇਂ ਆਉਣ ਦੇ ਨਾਲ ਨਾ ਜਿਹੜੀ ਵਾਈਟ ਸੁਪਰਮੈਸੀ ਹੈ ਜਾਂ ਮਾਗਾ ਗਰੁੱਪ ਹੈਗਾ ਸਰ, ਉਹ ਜਿਵੇਂ ਹਾਵੀ ਹੋ ਰਿਹਾ ਉਹਦੇ ਤੇ ਹੈ ਨਾ, ਮੇਰੇ ਹਿਸਾਬ ਨਾਲ ਉਹ ਵੱਡਾ ਨੁਕਸਾਨ ਕਰਾ ਸਕਦਾ ਟਰੰਪ ਸਾਹਿਬ ਦਾ, ਠੀਕ ਹੈ ਨਾ, ਤੇ ਉਹ ਸਰ ਮੈਂ ਜਾਣਨਾ ਚਾਹੁੰਦਾ ਵੀ ਇਹਦੇ ਪਿੱਛੇ ਮਤਲਬ ਇਹ ਕਿਉਂ ਮਤਲਬ ਕੀਤਾ ਉਹ, ਮੈਂ ਤਾਂ ਸਮਝਦਾ ਸੀਗਾ ਵੀ ਜਿਹੜਾ ਵਿਵੇਕ ਰਾਮਾ ਸਵਾਮੀ ਆ ਇਸ ਟਾਈਮ ਟਰੰਪ ਦੀ ਜਿਹੜੀ ਟੀਮ ਆ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਬੰਦਾ ਉਹ ਜੀ, ਠੀਕ ਹੈ ਨਾ, ਟਰੰਪ ਤੋਂ ਵੀ ਅਸਲ ਚ ਉਹ ਪ੍ਰੈਜੀਡੈਂਟ ਬਣਨਾ ਚਾਹੀਦਾ ਸੀ, ਉਹ ਪ੍ਰੈਜੀਡੈਂਟ ਬਣਨ ਦੇ ਕਾਬਲ ਸੀ, ਸਿਰਫ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨ ਕਰਕੇ ਉਹਨੂੰ ਨੀ ਪਵਾਇਆ ਗਿਆ ਹਨਾ, ਤੇ ਸਰ ਮੈਂ ਤੁਸੀਂ ਮੈਨੂੰ ਦੱਸੋ ਪਲੀਜ਼ ਬਈ ਉਹ ਮਤਲਬ ਬਿਹਾਈਂਡ ਦਾ ਸਟੋਰੀ ਕੀ ਹੈ, ਕਿਉਂ ਉਹਨੂੰ ਮਤਲਬ ਟਾਰਗੇਟ ਕੀਤਾ ਜਾ ਰਿਹਾ ਜੀ। ਓਕੇ ਸਰ, ਥੈਂਕ ਯੂ ਜੀ।
ਥੈਂਕ ਯੂ ਸਰ। ਦੇਖੋ ਵਿਵੇਕ ਰਾਮਾ ਸਵਾਮੀ ਜਿਹੜੇ ਨੇ ਜੀ, ਉਹਨਾਂ ਦੇ ਡੋਜ ਤੋਂ ਬਾਹਰ ਹੋਣ ਦੀ ਜਿਹੜੀ ਸਟੋਰੀ ਬਿਹਾਈਂਡ ਦ ਹੈਡਲਾਈਨ, ਉਹ 3-4 ਸਟੋਰੀਜ਼ ਆ ਰਹੀਆਂ ਨੇ। ਕਿਆ ਉਹਨਾਂ ਨੇ ਜਿਹੜਾ H-1B ਵੀਜ਼ਾ ਨੇ ਉਹਦੇ ਉੱਤੇ ਜਿਹੜਾ ਟਵੀਟ ਕੀਤਾ, ਕਿਆ ਉਹਦੇ ਕਾਰਨ ਕੀਤਾ ਆ, ਜਾਂ ਇਲੋਨ ਮਸਕ ਦੇ ਨਾਲ ਉਹਨਾਂ ਦੀ ਆਪਸੀ ਜਿਹੜੀ ਟਸਲ ਆ, ਕਿਆ ਉਹਦੇ ਕਾਰਨ ਇਲੋਨ ਮਸਕ ਉਹਨਾਂ ਨੂੰ ਬਾਹਰ ਕਰਾਤਾ। ਇਲੋਨ ਮਸਕ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਚਾਹੇ $500 ਬਿਲੀਅਨ ਦੀ ਅਨਾਊਂਸਮੈਂਟ ਵਾਈਟ ਹਾਊਸ ਹੋ ਰਹੀ ਹੈ ਔਰ ਟਰੰਪ ਸਾਹਿਬ ਕਰ ਰਹੇ ਨੇ ਔਰ ਉਹਦੇ ਵਿੱਚ ਬੜੇ ਬੜੇ ਲੋਕ ਸ਼ਾਮਿਲ ਹੋਏ ਨੇ, ਲੇਕਿਨ ਉਹਨੂੰ ਵੀ ਉਹ ਨਹੀਂ ਦੇਖ ਰਹੇ ਕਿ ਸੈਮ ਐਲਟਮੈਨ ਜਿਹੜੇ ਕਿ OpenAI ਦੇ CEO ਨੇ, ਉਹਨਾਂ ਦੇ ਨਾਲ ਉਹਨਾਂ ਦੀ ਲੜਾਈ ਹੈ ਇਸ ਕਾਰਨ, ਕਿਉਂਕਿ ਸੈਮ ਐਲਟਮੈਨ ਵੀ ਖੜੇ ਸੀ ਉੱਥੇ, ਠੀਕ ਹੈ, ਨਾਲ ਓਰੈਕਲ ਤੋਂ ਵੀ ਸੀਗੇ ਔਰ ਸੌਫਟਬੈਂਕ ਤੋਂ ਵੀ ਸੀ, ਉਹਨਾਂ ਦੇ ਵੀ CEO ਸੀਗੇ, ਲੇਕਿਨ ਜੇ ਇਲੋਨ ਮਸਕ ਦੀ ਲੜਾਈ ਆ ਓਪਨ ਐਲਟਮੈਨ ਦੇ CEO ਦੇ ਨਾਲ, ਕਿਉਂਕਿ ਪਹਿਲਾਂ ਪਾਰਟਨਰ ਰਹੇ ਨੇ ਇਕੱਠੇ ਸੀਗੇ ਫਿਰ ਅਲੱਗ ਹੋਏ, ਹੁਣ ਲੜਾਈ ਚੱਲ ਰਹੀ ਹੈ, ਤੇ ਉਹਨਾਂ ਨੇ ਤਾਂ ਇਹ ਵੀ ਪਰਵਾਹ ਨਹੀਂ ਕੀਤੀ ਕਿ ਇਸ ਵੇਲੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਸਭ ਤੋਂ ਜ਼ਿਆਦਾ ਦੋਸਤੀ ਹੈ ਔਰ ਸਭ ਤੋਂ ਜ਼ਿਆਦਾ ਪਾਵਰਫੁਲ ਇਨਸਾਨ ਹੈ ਡੋਨਲਡ ਟਰੰਪ, ਉਹ ਡੋਨਲਡ ਟਰੰਪ ਦੀ ਪ੍ਰੈਸ ਕਾਨਫਰੰਸ ਔਰ ਡੋਨਲਡ ਟਰੰਪ ਦੀ ਅਨਾਊਂਸਮੈਂਟ ਦੇ ਵੀ ਖਿਲਾਫ ਕੰਮ ਕਰ ਰਹੇ ਨੇ, ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਕਿ ਇਲੋਨ ਮਸਕ ਜਿਹੜੇ ਨੇ ਕਿਸ ਲੈਵਲ ਤੇ ਕੰਮ ਚੱਲ ਰਿਹਾ ਉਹਨਾਂ ਦਾ। ਸੋ ਉਹ ਵਿਵੇਕ ਰਾਮਾ ਸਵਾਮੀ ਦੀ ਤਾਂ ਕਿੱਥੇ ਪਰਵਾਹ ਕਰਨਗੇ, ਸੋ ਕੀ ਉਹ ਕਾਰਨ ਆ ਜਾਂ ਕੁਛ ਲੋਕ ਤੇ ਜਿਹੜੀ ਉੱਥੇ ਇੰਡੀਅਨ ਰਿਲੀਜਨ ਦੇ ਹਿੰਦੂ ਫੇਰ ਦੇ ਕਾਰਨ ਆ, ਬਟ ਐਨੀ ਵੇਜ ਹੁਣ ਵਿਲ ਹੀ ਰਨ ਐਜ ਅ ਸੈਨੇਟਰ ਔਰ ਐਜ਼ ਅ ਗਵਰਨਰ ਫਾਰ ਓਹਾਇਓ, ਸੋ ਇਹ ਸਾਰੀਆਂ ਅਲੱਗ ਅਲੱਗ ਚੀਜ਼ਾਂ ਆ ਰਹੀਆਂ ਨੇ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਨਹੀਂ ਨਹੀਂ ਸੈਨੇਟਰ ਦੀ ਗੱਲ ਨਹੀਂ ਹੈ, ਜੇ ਉਹ ਰਨ ਕਰਨਗੇ ਤੇ ਫਿਰ ਓਹਾਇਓ ਵਾਸਤੇ ਹੀ ਰਨ ਕਰਨਗੇ। ਉਮਰ 40 ਸਾਲ ਤੋਂ ਘੱਟ ਚੀਜ਼, ਆਈ ਥਿੰਕ 39 ਰਾਈਟ ਨਾਓ, ਸੋ ਮੇਰੇ ਖਿਆਲ ਦੇ ਨਾਲ ਤੇ ਜਿਹੜਾ ਇਹ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਡੋਜ ਦੀ ਜਿਹੜੀ ਇਹ ਤੋਂ ਬਾਹਰ ਹੋ ਗਏ, ਮੇਰਾ ਆਪਣਾ ਜ਼ਾਤੀ ਮੈਂ ਕਿ ਠੀਕ ਹੀ ਹੈ ਉਹਨਾਂ ਦਾ, ਔਰ ਇੱਥੇ ਮੈਂ ਇਹ ਵੀ ਜ਼ਰੂਰ ਜ਼ਿਕਰ ਕਰਦਿਆਂ ਕਿ ਹੁਣੇ ਉਹਨਾਂ ਨੇ ਨਾ ਇੱਕ ਤਕਰੀਬਨ 600 ਸਟੇਟ ਜੀਓਪੀ ਐਕਟਿਵਿਸਟ ਸੀਗੇ ਉਹਨਾਂ ਦੇ ਨਾਲ ਮੈਂ ਦੇਖ ਰਿਹਾ ਸੀ ਉਹਨਾਂ ਦੀ ਵੀਡੀਓ ਬਾਹਰ ਆਈ ਉਹਦੇ ਵਿੱਚ ਆਪਣਾ ਬ੍ਰੇਕਫਾਸਟ ਕਰ ਰਹੇ ਸੀਗੇ। ਅੱਛਾ ਔਰ ਉਹਦੇ ਵਿੱਚ ਨਾਲ ਇਕੱਲੇ ਨਹੀਂ ਸੀਗੇ, ਵਿਵੇਕ ਰਾਮਾ ਸਵਾਮੀ ਇਹਨਾਂ ਦੀ ਵਾਈਫ ਹੈਗੇ ਨੇ, ਸ਼ੀਜ਼ ਆਲਸੋ ਵੈਰੀ ਐਕਟਿਵ। ਅੱਛਾ ਇੱਕ ਚੀਜ਼ ਬੜੀ ਇੰਟਰਸਟਿੰਗ ਹੈ, ਯੂਐਸ ਦੇ ਵਿੱਚ ਨਾ ਇੰਡੀਅਨ ਕਮਿਊਨਿਟੀ ਦੇ ਜਿਹੜੇ ਬੰਦੇ ਨੇ ਉਹ ਤੇ ਐਕਟਿਵ ਨੇ, ਉਹ ਲੇਡੀਜ਼ ਬਹੁਤ ਐਕਟਿਵ ਨੇ ਤੇ ਇਹਨਾਂ ਦੀ ਵਾਈਫ ਜਿਹੜੇ ਅਪੂਰਵਾ ਰਾਮਾ ਸਵਾਮੀ ਉਹ ਵੀ ਇਹਨਾਂ ਦੇ ਨਾਲ ਹੀ ਹੁੰਦੇ ਆ। ਛੋਟੀ ਸਿਕਿਉਰਿਟੀ